era चिंता तेर जननी पिकत नेत्रन ते जल जात नमस्कार हित कर्ण को चल आए तिगतात।
वाहे गुरु जी का खालसा, वाहे गुरु जी की फतेह। धर्म रखक हिंद दी चादर, वैराग दी मूरत, तन तन साहिब श्री गुरु तेग बहादुर पातशाह जी दे पावन पवित्र अस्थान विखे चवर शतर तख्त दे मालक शब्दा अवतार लोक परलोक दे रखियक तन तन साहिब श्री गुरु ग्रंथ साहिब पातशाह जी दी पावन पवित्र हजूरी अंदर पिछले पहर दे सजे हुए दीवाना दे विच जुड़ बैठे गुरु सवारी गुरु खालसा साध संगत जी वड़भागे हो जो नेता प्रत गुरु दरबार दियां हाजरियां भर के हर जस बाणी सरवण करके अपने जीवन नूं सफल बनाउंदे हो। हुणे आप जी ने गुरु घर दे कीर्तनियां पासों अमृतमई बाणी दे हर जस कीर्तन सरवण कीते हन। उपरंत समा बनया है चल रही लड़ीवार कथा दी विचार करन दा। कल दे प्रकरण दे अंदर आप जी ने श्रवण किया है कि धन धन साहिब श्री गुरु तेग बहादुर पातशाह जी जिन्ना ने पवित्र श्लोक उचारण करके धन धन साहिब श्री गुरु गोबिंद सिंह पातशाह जी अते परिवार नू इस दे विच अपना संदेश भेजना कीता है, सिख संगतां प्रति अपना संदेश दिता है। सतगुरु पातशाह जी ने समझाया है कि इस शरीर जो है नाशवंत है, इसने बिनस जाना है, कदी स्थिर नहीं रहना है, क्योंकि धरती आकाश सूरज चंद्रमा वनस्पति पशु पंछी आदक जितने भी जीव हैं वो कदी भी स्थिर नहीं रहेंगे। सदा कोई भी इत्थे स्थिर नहीं रहा, अपनी वारी अनुसार चला जांदा है। भावे कोई राजा महाराजा होवे, पीर पकंबर औलिया होवे, भावे कोई गरीब है, भावे कोई अमीर है, भावे कोई माया दे विच मस्त रहन वाला है, सारिया ने एक दिन इथो चले जाना है, कूच कर जाना है। इस करके किसी प्रकार की भी चिंता जीव नूं नहीं करनी चाहिए इथो जाण दी। सतगुरु पातशाह जी ने पावन श्लोक इन्हां दी रचना करके एक पत्रिका लिखी है और एक सिख नू पास बुला के पत्रिका ए चिट्ठी जड़ी उस सिख नू देना कीती कि आप आनंदपुर साहब जाओ, ए पत्रिका जो है ए जाके गोविंद राय जी नू देना करो ते उन्हां दे पासों इस पत्रिका दा जवाब भी लैके आउणा। जल्दी जाना और बड़ी शीघ्रता दे नाल उत्थों वापस आउणा है, कोई देरी नहीं करनी। पत्रिका लैके सिख दिल्ली तो चाले पा दिते हन, पेंडा तय करदा होया ਪਾਵਨ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਣ ਪਹੁੰਚਿਆ ਹੈ। ਸਤਿਗੁਰੂ ਜੀ ਦਾ ਦੀਵਾਨ ਸਜਿਆ ਹੋਇਆ ਸੀ। ਦੀਵਾਨ ਦੇ ਵਿਚ ਹਾਜ਼ਰ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਣਾਂ ਤੇ ਨਮਸਕਾਰ ਕੀਤੀ, ਵੰਦਨਾ ਕੀਤੀ ਹੈ। ਉਹ ਪੱਤਰਿਕਾ ਜੋ ਸੀ ਉਹ ਗੁਰੂ ਪਾਤਸ਼ਾਹ ਜੀ ਨੂੰ ਦੇਣਾ ਕੀਤੀ। ਗੁਰੂ ਪਾਤਸ਼ਾਹ ਜੀ ਨੇ ਪੱਤਰਿਕਾ ਦੇਖੀ ਹੈ, ਪੜ੍ਹੀ ਹੈ ਤੇ ਵਿਚਾਰਿਆ ਹੈ। ਸਤਿਗੁਰੂ ਪਾਤਸ਼ਾਹ ਜੀ ਨੂੰ ਪਾਵਨ ਸਲੋਕ ਜੋ ਲਿਖ ਕੇ ਭੇਜੇ ਸਨ, ਬਲ ਛੁਟਕਿਓ ਬੰਧਨ ਪਰੇ ਕਸ਼ੂ ਨਾ ਹੋ ਤੇ ਉਪਾਏ, ਕਹੁ ਨਾਨਕ ਆਪ ਓਟ ਹਰ ਗਜ ਜਿਉਂ ਹੋ ਸਹਾਏ। ਇਹ ਪਾਵਨ ਸਲੋਕਾਂ ਦਾ ਉਚਾਰਨ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਪੱਤਰਿਕਾ ਭੇਜੀ ਸੀ, ਪੜ੍ਹਿਆ ਵਿਚਾਰਿਆ ਤੇ ਉਹ ਪੱਤਰਿਕਾ ਜਾ ਕੇ ਮਾਤ ਗੁਜਰੀ ਜੀ ਨੂੰ ਵੀ ਸੁਣਾਉਣਾ ਕੀਤੀ ਹੈ। ਸਤਿਗੁਰੂ ਜੀ ਵੱਲੋਂ ਭੇਜਿਆ ਹੋਇਆ ਸੰਦੇਸ਼ ਜਿਹੜਾ ਸੀ ਉਹ ਜਾ ਕੇ ਸੁਣਾਇਆ, ਸਿੱਖ ਸੰਗਤਾਂ ਪ੍ਰਤੀ ਜੋ ਸੰਦੇਸ਼ ਸੀ ਉਹ ਵੀ ਸੁਣਾਉਣਾ ਕੀਤਾ ਹੈ ਤੇ ਵਾਪਸੀ ਦੀ ਪੱਤਰਿਕਾ ਲਿਖੀ ਹੈ ਕਿ ਸਤਿਗੁਰੂ ਪਾਤਸ਼ਾਹ ਗੁਰੂ ਪਿਤਾ ਜੀ ਆਪ ਸਰਬ ਕਲਾ ਕਰਕੇ ਸਮਰੱਥ ਹੋ, ਗੁਰੂ ਨਾਨਕ ਦੇਵ ਪਾਤਸ਼ਾਹ ਦੀ ਜੋਤ ਆਪ ਜੀ ਦੇ ਅੰਦਰ ਹੈ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਗੱਦੀ ਤੇ ਬਿਰਾਜਮਾਨ ਹੋ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀਆਂ ਜੋ ਸਾਰੀਆਂ ਸ਼ਕਤੀਆਂ ਆਪ ਜੀ ਦੇ ਵਿਚ ਹਨ, ਆਪ ਜੋ ਚਾਹੋ ਉਹ ਤਤ ਛਿਣ ਦੇ ਵਿਚ ਕਰ ਸਕਦੇ ਹੋ ਬਿਨਾਂ ਦੇਰੀ ਕੀਤਿਆਂ। ਇਸ ਪ੍ਰਕਾਰ ਦੇ ਨਾਲ ਅਤੇ ਪਰਿਵਾਰ ਦਾ ਸੁਖ ਸ਼ਾਂਤ ਜਿਹੜਾ ਸੀ ਉਹ ਲਿਖ ਕੇ ਭੇਜਣਾ ਕੀਤਾ। ਇਹ ਪੱਤਰਿਕਾ ਲੈ ਕੇ ਵਾਪਸ ਸਿੱਖ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਸ ਪਹੁੰਚਿਆ। ਪੱਤਰਿਕਾ ਦੇ ਵਿੱਚ ਜਿਹੜਾ ਲਿਖਿਆ ਹੋਇਆ ਸਾਰਾ ਹਾਲ ਸੀ ਉਹ ਸਤਿਗੁਰੂ ਪਾਤਸ਼ਾਹ ਜੀ ਨੇ ਪੜ੍ਹਨਾ ਕੀਤਾ ਤੇ ਸਰਬ ਕਲਾ ਕਰਕੇ ਜਾਣਿਆ ਕਿ ਗੋਬਿੰਦ ਰਾਏ ਜੀ ਸਰਬ ਕਲਾ ਕਰਕੇ ਸਮਰੱਥ ਹਨ, ਗੁਰਤਾ ਗੱਦੀ ਦੇ ਲਾਇਕ ਹਨ, ਸਿਆਣੇ ਹਨ, ਧੀਰਜਵਾਨ ਹਨ। ਇਹ ਪਰਮੇਸ਼ਰ ਨੇ ਸਾਡੇ ਤੇ ਬੜੀ ਵੱਡੀ ਕਿਰਪਾ ਕੀਤੀ ਹੈ ਕਿ ਐਸਾ ਬਲੀ, ਐਸਾ ਯੋਧਾ, ਐਸਾ ਸਿਆਣਾ ਪੁੱਤਰ ਸਾਡੇ ਘਰ ਭੇਜਣਾ ਕੀਤਾ ਹੈ ਜੋ ਗੁਰੂ ਬਣ ਕੇ ਧਰਤੀ ਦੇ ਕਰੋੜਾਂ ਜੀਵਾਂ ਨੂੰ ਸੁੱਖ ਦੇਵੇਗਾ ਤੇ ਜ਼ੁਲਮ ਦਾ ਨਾਸ਼ ਕਰੇਗਾ। ਐਸਾ ਇਹ ਬਲੀ ਯੋਧਾ ਹੋਵੇਗਾ ਜਿਹਦੇ ਹੱਥ ਦੇ ਵਿੱਚ ਸਾਰੀਆਂ ਸ਼ਕਤੀਆਂ ਹੋਣਗੀਆਂ। ਉਸ ਪਰਮੇਸ਼ਰ ਦਾ ਸ਼ੁਕਰਾਨਾ ਕੀਤਾ ਹੈ ਤੇ ਜਾਣਿਆ ਹੈ ਕਿ ਗੁਰਤਾ ਗੱਦੀ ਹੁਣ ਗੋਬਿੰਦ ਰਾਏ ਜੀ ਨੂੰ ਦੇਣਾ ਬਣਦੀ ਹੈ। ਉਸ ਸਮੇਂ ਦੀ ਵਿਚਾਰ ਕੀਤੀ ਹੈ। ਆਓ ਅਗਲੇ ਪ੍ਰਕਰਣ ਦੇ ਨਾਲ ਜੁੜਨ ਵਾਸਤੇ, ਮਨ ਬਿਰਤੀਆਂ ਨੂੰ ਕਾਗਰ ਕਰਨ ਵਾਸਤੇ ਆਖਣਾ ਕਰੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਦੁਇਰਾ ਚਿੰਤਾ ਤਰ ਜਨਨੀ ਪਿਕਤ ਨੇਤਰਨ ਤੇ ਜਲ ਜਾਤ।
ਹੁਣ ਜਦੋਂ ਇਧਰ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਵਿਚਾਰ ਲਿਆ, ਜਾਣ ਲਿਆ ਕਿ ਸਾਡਾ ਸਮਾਂ ਹੁਣ ਬਹੁਤ ਥੋੜਾ ਹੈ, ਸੱਚਖੰਡ ਅਸੀਂ ਜਲਦੀ ਪਿਆਨਾ ਕਰ ਜਾਣਾ ਹੈ, ਤੇ ਉਹ ਜਿਹੜਾ ਸੇਵਕ ਪੱਤਰਿਕਾ ਲੈ ਕੇ ਆਇਆ ਸੀ ਉਸਦੇ ਪਾਸੋਂ ਨਾਰੀਅਲ ਮੰਗਵਾਉਣਾ ਕੀਤਾ। ਨਾਰੀਅਲ ਤੇ 5 ਪੈਸੇ ਹੱਥ ਵਿਚ ਲੈ ਕੇ ਆਪਣੇ ਮਨ ਅੰਤਰ ਧਿਆਨ ਹੋ ਕੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਧਿਆਨ ਕੀਤਾ, ਚਰਨ ਵੰਦਨਾ ਕੀਤੀ ਹੈ ਤੇ ਨਾਰੀਅਲ 5 ਪੈਸੇ ਅਰਪਣ ਕਰਨਾ ਕੀਤੇ ਹਨ। ਇਧਰ ਇਹ ਸਾਰਾ ਬਿਰਤਾਂਤ ਚੱਲ ਰਿਹਾ, ਉਧਰ ਮਾਤ ਗੁਜਰੀ ਜੀ ਜਿਨ੍ਹਾਂ ਨੂੰ ਰਾਤ ਵੇਲੇ ਸੁਪਨਾ ਆਇਆ, ਦੋ ਸੁਪਨੇ ਆਏ ਹਨ ਤੇ ਦੋ ਸੁਪਨੇ ਇਹ ਵੇਖ ਕੇ ਬੜੇ ਚਿੰਤਾਤੁਰ ਹੋਏ ਹਨ, ਮਨ ਦੇ ਵਿਚ ਬੜੀ ਚਿੰਤਾ ਪੈਦਾ ਹੋਈ ਹੈ ਤੇ ਧਰਤੀ ਵੱਲ ਵੇਖ ਰਹੇ ਹਨ, ਨੇਤਰਾਂ ਦੇ ਵਿਚੋਂ ਜਲ ਵਹਿ ਰਿਹਾ ਹੈ।
ਨਮਸਕਾਰ ਹਿਤ ਕਰਨ ਕੋ ਚਲ ਆਏ ਡਿਗ ਤਾਪ।
ਮਾਤ ਗੁਜਰੀ ਜੀ ਨੂੰ ਚਰਨ ਵੰਦਨਾ ਕਰਨ ਦੇ ਵਾਸਤੇ, ਨਮਸਕਾਰ ਕਰਨ ਵਾਸਤੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਚੱਲ ਕੇ ਆਏ ਹਨ, ਆ ਕੇ ਮਾਤਾ ਜੀ ਦੇ ਕੋਲ ਬੈਠੇ ਹਨ।
ਬੈਠੇ ਨਿਕਟ ਸਪੂਤ ਪ੍ਰਵੀਨਾ,
ਨਮਸਕਾਰ ਵੰਦਨਾ ਕਰਕੇ ਪ੍ਰਵੀਨ ਬੜੇ ਸਿਆਣੇ ਸਤਿਗੁਰੂ ਜੀ ਮਾਤ ਗੁਜਰੀ ਜੀ ਦੇ ਕੋਲ ਬੈਠ ਗਏ ਹਨ।
ਦੇਖ ਮਾਤ ਦਿਸ਼ ਬੂਜਨ ਕੀਨਾ,
ਤੇ ਮਾਤਾ ਜੀ ਵੱਲ ਦੇਖ ਕੇ ਉਨ੍ਹਾਂ ਨੂੰ ਚਿੰਤਾਂਤੁਰ ਹੋਇਆ ਦੇਖ ਕੇ साहिब श्री गुरु गोबिंद सिंह पातशाह जी पुछन लगे कि आप जी दी चिंता दा कारण की है।
अबलू आज न मज्जन करियो।
आज की गल माता जी, बहुत समय बीत गया है, अजे तक तुसी उठ के इशनान भी नहीं किता है।
नेम शब्द को पाठ न रहो।
ते जो नित नेम है आप जी दा, ना तुसी इशनान किता है, ना अजे तक तुसी नित नेम भी किता है।
क्या चितवत चिंता चित माए।
तुसी चित दे विच की चितवदे हो, तुहाडे मन दे अंदर ऐसी केड़ी चिंता बनी हुई है जेड़ी चिंता दे कारण अजी तक तुसी उठ के ना इशनान किता ना नितनेम किता है, ऐसी केड़ी ओ चिंता है।
मो संग भेद कहो किम नाई।
ते तुसी मेरे कोल अपना जेड़ा भेद है तुहाडे मन दे अंदर दा, ओ भेद तुसी माता जी मेरे नाल सांझा क्यों नहीं कर दे, ओ भेद जड़ा है वो मैनू दसना करो।
श्री गुजरी दो सुपन सुनाए।
हुन मात गुजरी जी, जो रात ओना ने दो सुपने वेखे सन, ओ दोनों ही सुपने हुन अपने पुत्र भाव श्री गुरु गोबिंद सिंह पातशाह जी नू दसन लगे हन।
नंदन निसमै मुझ आए।
कह लगे हे पुत्र, ए जिहड़े दो सुपने मैं तैनू दसन लगी आ, रात समय जदो मैं सुती हुई सी ते उस वक्त ए दो सुपने मैं राती वेखे हन।
पिता तुम्हारे अपने करते पैसे पंच नारियल धरते।
साडे पिता जी भाव श्री गुरु तेग बहादुर पातशाह जी ने अपने हाथ दे विच पंज पैसिया ते नारियल लाए हुए हन। ओ पांच पैसे नारियल अपने हाथ दे विच लैके
अर्पण करते तुमो अगारे।
ओ तानू अर्पण कर रहे हन, तुहाडे अगे रखे तानू वंदना कर रहे हन, मत्था टेक रहे हन।
इन सुपनो आयो एक बारे।
इस प्रकार दे नाल एक ए सुपना आया है।
पुन सत गुर के तर सिर न्यारो, एक सुपने मैं पा दुख पारो।
ए पुत्र, जो दूसरा सुपना मैं वेखिया है, एक सुपना ता ए देख लिया कि उन्हां दे हाथ विच पांच पैसे ते नारियल है, ओ पांच पैसे ते नारियल तुहाडे अगे अर्पण करके नमस्कार कर रहे हन, ते दूसरा जिहड़ा मैनू सुपना आया है ओ मैं बड़ा भयानक सुपना देखिया है, उस नूं वेख के मेरे मन दे अंदर बड़ा डर पैदा होया है, बड़ा दुख महसूस कर रही हां मैं। ओ सुपना की है? ओ सुपना है कि मैं तुहाडे पिता दा जिहड़ा शीश है ओ धड़ दे नालो अलग हुंदा होया वेख्या है।
इक सुपने मैं पा दुख भारो।
इस प्रकार दे नाल सुपना देख के मैं भारी दुख जिहड़ा मैनू पहुंचया है।
सब की चिंता मैं कर रहे।
उस वक्त दी हुई मेरे मन दे अंदर बड़ी चिंता बनी हुई है, ऐसा ही सुपना देख के मन बड़ा चिंतातुर होया है, चिंता दे वश हो गया है।
मन फिरता को पावत नहीं।
बड़ा धीरज देन दी कोशिश कर दी हां अपने मन नो, पर किसे प्रकार दे नाल भी मेरा मन फिरता नहीं, फिरता दे विच नहीं आउंदा, धीरज नहीं कर रहा।
पत्थो सिख लग देओ तुरंग।
हुण मैं चाहुंदी हां कि एक सिख जड़ा है ओ तुसी छेती दे नाल उस नूं घोड़ा दे के दिल्ली दे वल भेजना करो।
मैं सुध को तुरन संग।
ओ बड़ी शीघ्रता दे नाल बड़ी छेती दे नाल जावे ते दिल्ली पहुंच के उत्थों दी सारी जिहड़ी खबर सार है सुध है ओ लै के आउणा करे, छेती वापस आ जावे।
पहुंचे पुर संगत के माए।
ओ सिख आनंदपुर साहिब तो चल के दिल्ली पुर दे विच पहुंच जावे, संगतां दे विच पहुंच के
नित पुन जा करे निकट पुन जाए।
उते दिल्ली पहुंच के सिख संगतां दे विच रह के अपना जाके डेरा करे।
कर दर्शन तत छिने हटे आवे, ई मेरे मन में अब भावे।
ओ बड़ी छेती दे नाल उते पहुंच के फिर गुरु तेग बहादुर पातशाह जी दे कोल जाना करे, ਤੇ ਉਹਨਾਂ ਦੇ ਦਰਸ਼ਨ ਕਰਕੇ ਤਤ ਸ਼ਿਨ ਹਟ ਆਵੇ, ਉੱਥੇ ਦੇਰੀ ਨਾ ਕਰੇ, ਉੱਥੇ ਕਿਸੇ ਪ੍ਰਕਾਰ ਦੇ ਨਾਲ ਵੀ ਰੁਕੇ ਨਾ, ਦਰਸ਼ਨ ਕਰਕੇ ਉਥੋਂ ਦੀ ਸਾਰੀ ਜਿਹੜੀ ਖਬਰ ਸਾਰ ਲੈ ਕੇ ਛੇਤੀ ਵਾਪਸ ਆ ਜਾਵੇ। ਇਸ ਤਰ੍ਹਾਂ ਮੇਰੇ ਮਨ ਨੂੰ ਭਾਉਂਦਾ ਹੈ, ਮੇਰੇ ਮਨ ਦੇ ਅੰਦਰ ਦੀ ਇਹ ਵਿਚਾਰ ਹੈ।
ਜਨਮੀ ਤੇ ਗਿਰਾ ਦੁਖਾਰੇ,
ਹੁਣ ਮਾਤ ਗੁਜਰੀ ਜੀ ਦੇ ਪਾਸੋਂ ਇਹ ਦੁੱਖ ਭਰੀ ਗੱਲ ਸੁਣ ਕੇ, ਉਨ੍ਹਾਂ ਦੇ ਹਿਰਦੇ ਦਾ ਇਹ ਦੁੱਖ ਵੇਖ ਕੇ ਸਤਿਗੁਰ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ
ਪਠਿਓ ਸਿੱਖ ਤੁਰਨ ਕਰ ਤਿਆਰੇ।
ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇੱਕ ਸਿੱਖ ਨੂੰ ਆਪਣੇ ਕੋਲ ਬੁਲਾਇਆ ਤੇ ਬੁਲਾ ਕੇ ਉਸ ਨੂੰ ਚੱਲਣ ਵਾਸਤੇ ਕਿਹਾ ਕਿ ਤੂੰ ਆਨੰਦਪੁਰ ਸਾਹਿਬ ਤੋਂ ਛੇਤੀ ਦੇ ਨਾਲ ਚਾਲੇ ਪਾ ਦੇ, ਦਿੱਲੀ ਵਿਖੇ ਜਾਣ ਦੀ ਤਿਆਰੀ ਕਰ।
ਉਹ ਹੁਕਮ ਆਗੇ ਸਿੱਖ ਗਏ
ਤੇ ਇਸ ਪ੍ਰਕਾਰ ਦੇ ਨਾਲ ਕਿਹਾ ਕਿ ਪਹਿਲਾਂ ਵੀ ਹੁਕਮ ਕਰਕੇ ਇੱਕ ਸਿੱਖ ਨੂੰ ਭੇਜਿਆ ਹੈ ਦਿੱਲੀ ਵਿਖੇ, ਜਿਹੜਾ ਸਿੱਖ ਪੱਤਰਕਾਰ ਦਾ ਚਿੱਠੀ ਦਾ ਜਵਾਬ ਲੈ ਕੇ ਦਿੱਲੀ ਗਿਆ ਹੈ।
ਮਗ ਮੈਂ ਮਿਲਾ ਕੇ ਪੁਰ ਫਿਰ ਬਯੋ,
ਉਹ ਵੀ ਦਿੱਲੀ ਤੋਂ ਵਾਪਸ ਚੱਲ ਪਿਆ ਹੋਵੇਗਾ ਤੇ ਹੋ ਸਕਦਾ ਕਿ ਤੁਹਾਨੂੰ ਰਸਤੇ ਦੇ ਵਿਚ ਹੀ ਮਿਲ ਜਾਵੇ ਜਾਂ ਉਸਨੇ ਕਿਸੇ ਨਗਰ ਦੇ ਵਿਚ ਆਪਣਾ ਡੇਰਾ ਕੀਤਾ ਹੋਵੇ।
ਪਠਾਓ ਸ਼ੀਘਰ ਸੋ ਆਏ,
ਜਦੋਂ ਵੀ ਜਿੱਥੇ ਵੀ ਤੁਹਾਨੂੰ ਕਿਤੇ ਉਹ ਰਸਤੇ ਦੇ ਵਿਚ ਮਿਲੇ ਤੇ ਤੁਸੀਂ ਉਹਨੂੰ ਸ਼ੀਘਰਤਾ ਦੇ ਨਾਲ ਕਹਿਣਾ ਕਿ ਬੜੀ ਤੇਜ਼ੀ ਬੜੀ ਛੇਤੀ ਦੇ ਨਾਲ ਉਹ ਆਨੰਦਪੁਰ ਸਾਹਿਬ ਪਹੁੰਚ ਜਾਵੇ, ਰਸਤੇ ਦੇ ਵਿਚ ਕਿਸੇ ਪ੍ਰਕਾਰ ਦੇ ਨਾਲ ਵੀ ਕੋਈ ਦੇਰੀ ਨਾ ਕਰੇ।
ਤੂੰ ਗੁਰ ਮਿਲੋ ਜਾਏ ਤਿਸ ਥਾਏ,
ਉਹਨੂੰ ਇਸ ਤਰ੍ਹਾਂ ਕਹਿ ਕੇ ਆਨੰਦਪੁਰ ਸਾਹਿਬ ਵੱਲ ਨੂੰ ਭੇਜ ਕੇ ਤੂੰ ਅੱਗੇ ਦਿੱਲੀ ਵੱਲ ਨੂੰ ਚੱਲ ਪਵੀ ਤੇ ਛੇਤੀ ਦੇ ਨਾਲ ਜਾ ਕੇ ਸਤਿਗੁਰੂ ਪਾਤਸ਼ਾਹ ਜੀ ਜਿਸ ਸਥਾਨ ਤੇ ਹਨ ਉਥੇ ਜਾ ਕੇ ਉਹਨਾਂ ਨੂੰ ਮਿਲਣਾ ਕਰੇ, ਦਰਸ਼ਨ ਕਰੇ।
ਸੁਣ ਸਿੱਖ ਹੁਕਮ ਬੰਦਨਾ ਕਰਕੇ,
ਗੁਰੂ ਕੇ ਇਸ ਪਿਆਰ ਵਾਲੇ ਸਿੱਖ ਨੇ ਗੁਰੂ ਪਾਤਸ਼ਾਹ ਜੀ ਦਾ ਹੁਕਮ ਜਦੋਂ ਸਰਵਣ ਕੀਤਾ, ਹੁਕਮ ਸੁਣਿਆ, ਹੁਕਮ ਸੁਣਦਿਆਂ ਹੁਣ ਕੋਈ ਦੇਰੀ ਨਹੀਂ ਕੀਤੀ, ਹੁਕਮ ਸੁਣਦੇ ਸਾਰ ਤਿਆਰੀ ਕਰਕੇ ਚਾਲੇ ਪਾ ਦਿੱਤੇ ਹਨ।
ਮਾਰਗ ਗੁਰੂ ਸਿਮਰ ਕੈ,
ਹੁਣ ਸਤਿਗੁਰੂ ਪਾਤਸ਼ਾਹ ਜੀ ਨੂੰ ਚਰਨਾਂ ਤੇ ਨਮਸਕਾਰ ਵੰਦਨਾ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੀ ਆਗਿਆ ਲੈ ਕੇ ਹੁਣ ਆਨੰਦਪੁਰ ਸਾਹਿਬ ਤੋਂ ਇਹ ਸਿੱਖ ਚੱਲ ਪਿਆ ਹੈ।
ਉਤ ਸਿੱਖ ਦਿੱਲੀ ਤੇ ਚੱਲ ਆਇਓ,
ਇਧਰੋਂ ਇਸ ਸਿੱਖ ਨੇ ਆਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ ਹਨ ਤੇ ਉਧਰ ਜਿਹੜਾ ਪਹਿਲਾਂ ਸਿੱਖ ਭੇਜਿਆ ਹੋਇਆ ਸੀ ਪੱਤਰਕਾਰ ਲੈ ਕੇ ਗਿਆ ਸੀ, ਉਸ ਸਿੱਖ ਨੇ ਦਿੱਲੀ ਤੋਂ ਆਨੰਦਪੁਰ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ ਹਨ।
ਆਨੰਦਪੁਰ ਕੋ ਤਜ ਧਾਇਓ,
ਇਹ ਸਿੱਖ ਆਨੰਦਪੁਰ ਸਾਹਿਬ ਨੂੰ ਛੱਡ ਕੇ ਦਿੱਲੀ ਦੇ ਰਸਤੇ ਵੱਲ ਚੱਲ ਪਿਆ ਹੈ।
ਦੋਨੋ ਸਿੱਖ ਪੰਥ ਚੱਲ ਪਰੇ,
ਦੋਨੋ ਸਿੱਖਾਂ ਨੇ ਆਪੋ ਆਪਣਾ ਰਸਤਾ ਫੜਿਆ ਤੇ ਆਪੋ ਆਪਣੇ ਰਸਤਿਆਂ ਤੇ ਮੰਜ਼ਿਲ ਨੂੰ ਤੈਅ ਕਰਦੇ ਚਲੇ ਜਾ ਰਹੇ ਹਨ।
ਜੋ ਪਈ ਸਤਗੁਰ ਬੀਚ ਪਿੰਜਰੇ ਥੇਰੇ,
ਹੁਣ ਉਧਰ ਕਵੀ ਸੰਤੋਖ ਸਿੰਘ ਜੀ ਗੁਰੂ ਸਤਿਗੁਰ ਤੇਗ ਬਹਾਦਰ ਪਾਤਸ਼ਾਹ ਜੀ ਦਾ ਪ੍ਰਸੰਗ ਸ਼ੁਰੂ ਕਰਦੇ ਹਨ ਕਿ ਇਧਰ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਔਰੰਗਜ਼ੇਬ ਨੇ ਲੋਹੇ ਦੇ ਪਿੰਜਰੇ ਦੇ ਵਿਚ ਬੰਦ ਕੀਤਾ ਹੋਇਆ ਹੈ।
ਮੁਖ ਪ੍ਰਸੰਨ ਇਕ ਰਸ ਦੁੱਤ ਪਾਵੈ,
ਤੇ ਮੁਖ ਤੇ ਪ੍ਰਸੰਨਤਾ ਹੈ, ਆਨੰਦ ਦੇ ਸਹਿਤ ਹਨ ਸਤਿਗੁਰੂ ਜੀ, ਦੁੱਖ ਸੁਖ ਦੋਨੋ ਸਮ ਕਰ ਜਾਣਾ, ਕਿਸੇ ਪ੍ਰਕਾਰ ਦੇ ਨਾਲ ਵੀ ਕੋਈ ਦੁੱਖ ਮਹਿਸੂਸ ਨਹੀਂ ਕੀਤਾ, ਚਿਹਰੇ ਤੇ ਕੋਈ ਨਿਰਾਸ਼ਤਾ ਨਹੀਂ ਆਈ। ਭਾਵੇਂ ਲੋਹੇ ਦੇ ਪਿੰਜਰੇ ਦੇ ਵਿਚ ਬੰਦ ਹਨ ਪਰ ਜਿਹੜੀ ਬਿਰਤੀ ਹੈ ਉਹ ਇਕ ਸਮਾਨ ਹੈ, ਬੜੇ ਆਨੰਦ ਦੇ ਸਾਥ ਹਨ।
ਹਰ ਕਿਸ਼ੋਗ ਤੇ ਨੈਣ ਡੁਲਾਵੇ,
ਨਾ ਦੁੱਖ ਦੇ ਵਿਚ ਨਾ ਸੁਖ ਦੇ ਵਿਚ ਕਿਸੇ ਪ੍ਰਕਾਰ ਦੇ ਨਾਲ ਵੀ ਡੋਲਦੇ ਨਹੀਂ ਹਨ।
ਇਸਕ ਦਿਵਸ ਇਸ ਭਾਂਤ ਬਿਤਾਏ,
ਕਈ ਦਿਨ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਲੋਹੇ ਦੇ ਪਿੰਜਰੇ ਦੇ ਵਿਚ ਬਤੀਤ ਕੀਤੇ ਹਨ।
ਅਵਚਵਗਤਾ ਕੋ ਪਿਉ ਪਾਏ,
ਅਵਚਵਗਤਾ ਇਹ ਮੂਰਖ ਜਿਹੜਾ ਔਰੰਗਜ਼ੇਬ ਹੈ ਬੜਾ ਕ੍ਰੋਧ ਦੇ ਵਿਚ ਇਧਰ ਆਇਆ ਹੈ, ਬੜਾ ਗੁੱਸਾ ਉਹਨੇ ਮਨ ਦੇ ਵਿਚ ਧਾਰਨ ਕੀਤਾ ਹੈ।
ਮੂਰ ਮਨੋਰਥ ਸਿੱਧ ਨਾ ਹੋਵਾ,
ਕਹਿਣ ਲੱਗਾ ਜਿਹੜਾ ਮੇਰੇ ਮਨ ਦਾ ਮਨੋਰਥ ਸੀ ਕਿ ਮੈਂ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਸ਼ਰ੍ਹਾਂ ਦੇ ਵਿਚ ਲਿਆਵਾਂਗਾ, ਉਹ ਮੇਰੇ ਮਨ ਦਾ ਮਨੋਰਥ ਜਿਹੜਾ ਪੂਰਾ ਨਹੀਂ ਹੋਇਆ।
ਹੋਰ ਮਨੋਰਥ ਸਿੱਧ ਨਾ ਹੋਵਾ, ਨਹੀਂ ਛਰਾ ਮੈਂ ਸਭ ਜਗ ਜੁਆ।
ਮੈਂ ਚਾਹੁੰਦਾ ਸਾਂ ਕਿ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਛਰਾ ਦੇ ਵਿਚ ਆ ਜਾਣਗੇ ਤੇ ਸਾਰਾ ਜਿਹੜਾ ਜਹਾਨ ਹੈ ਸਾਰਾ ਸੰਸਾਰ ਆਪੇ ਛਰਾ ਦੇ ਵਿਚ ਆ ਜਾਵੇਗਾ। ਇਹ ਮੇਰੇ ਮਨ ਦਾ ਮਨੋਰਥ ਮੈਨੂੰ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ।
ਸਭ ਹਿੰਦਨ ਕੋ ਗੁਰੂ ਕਿਵਾਰ,
ਸਾਰੇ ਹਿੰਦੂਆਂ ਦਾ ਜਿਹੜਾ ਮੁੱਖ ਦੁਆਰ ਹੈ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਹਨ।
ਸੋ ਅਰ ਰਿਓ ਨਾ ਪਾਨ ਸਾਰ,
ਤੇ ਉਹ ਹੁਣ ਕਿਸੇ ਪ੍ਰਕਾਰ ਵੀ ਮੇਰੇ ਅਨੁਸਾਰੀ ਹੋਣਾ ਮੰਨਦੇ ਨਹੀਂ, ਉਹ ਸ਼ਰ੍ਹਾਂ ਦੇ ਵਿਚ ਨਹੀਂ ਆਉਣਾ ਚਾਹੁੰਦੇ।
ਇਮ ਚਿਤਵਤ ਚਿਤ ਮੈਂ ਚਵਗਤਾ, ਪਖਿਓਲੋ ਪਿੰਜਰੇ ਦੁਖ ਅਤਾ।
ਇਸ ਪ੍ਰਕਾਰ ਦੇ ਨਾਲ ਬੜੀਆਂ ਮਨ ਦੇ ਵਿਚ ਗਿਣਤੀਆਂ ਗਿਣਦਾ, ਕਈ ਇਹਦੇ ਮਨ ਦੇ ਅੰਦਰ ਖਿਆਲ ਆਉਂਦੇ ਹਨ, ਚਿਤਵਦਾ ਹੈ ਮਨ ਦੇ ਅੰਦਰ ਤੇ ਕਹਿੰਦਾ ਕਿ ਲੋਹੇ ਦੇ ਪਿੰਜਰੇ ਦੇ ਵਿਚ ਪਾ ਕੇ ਵੀ ਮੈਂ ਉਨ੍ਹਾਂ ਨੂੰ ਦੁੱਖ ਦੇਣਾ ਕੀਤਾ, ਪਰ ਉਹ ਕਿਸੇ ਪ੍ਰਕਾਰ ਦੇ ਨਾਲ ਵੀ ਦੁੱਖ ਮਹਿਸੂਸ ਨਹੀਂ ਕਰਦੇ ਹਨ।
ਪੱਥੋਂ ਮੁਲਾਨੇ ਅਬ ਬੁਝਵਾਵੋ,
ਤੇ ਮੈਂ ਹੁਣ ਆਪਣੇ ਕੋਲ ਮੁਲਾਨੇ ਬੁਲਾ ਕੇ ਉਨ੍ਹਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਭੇਜਦਾ ਹਾਂ ਤੇ ਵੇਖਦਾ ਹਾਂ ਕਿ ਹੁਣ ਉਹ ਕੋਈ ਦੁੱਖ ਮਹਿਸੂਸ ਕਰਦੇ ਹਨ, ਸ਼ਰ੍ਹਾਂ ਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਨਹੀਂ।
ਮਨ ਸ਼ਰ੍ਹਾਂ ਦੀਨ ਮੈਂ ਲਿਆਵੋ,
ਜੇ ਉਹ ਮੰਨ ਜਾਣ ਤੇ ਮੈਂ ਸ਼ਰ੍ਹਾਂ ਦੇ ਵਿਚ ਲਿਆ ਕੇ ਉਨ੍ਹਾਂ ਨੂੰ ਆਪਣੇ ਵਸ ਦੇ ਵਿਚ ਕਰ ਲਵਾਂ, ਸ਼ਰ੍ਹਾਂ ਦੇ ਵਿਚ ਲਿਆਵਾਂ, ਕਲਮਾ ਪੜਾਵਾਂ ਉਨ੍ਹਾਂ ਦੇ
ਪਾਸੋਂ।
ਜੇਕਰ ਉਹ ਮੇਰੀ ਗੱਲ ਸ਼ਰ੍ਹਾਂ ਦੇ ਵਿਚ ਆਉਣ ਵਾਲੀ ਨਾ ਮੰਨਣ ਤੇ ਫਿਰ ਮੈਂ ਉਨ੍ਹਾਂ ਨੂੰ ਕਰਾਮਾਤ ਦਿਖਾਉਣ ਦੇ ਵਾਸਤੇ ਕਹਾਂਗਾ।
ਇਸ ਬਲ ਤੇ ਜਗ ਗੁਰੂ ਕਾਮ,
ਜਿਹੜੇ ਬਲ ਦੇ ਨਾਲ ਸ਼ਕਤੀ ਨੂੰ ਧਾਰਨ ਕਰਕੇ ਉਹ ਜਗਤ ਦੇ ਗੁਰੂ ਸਦਾਉਂਦੇ ਹਨ।
ਦੋ ਮੈਂ ਇੱਕ ਮਨ ਜਬੈ,
ਇਨ੍ਹਾਂ ਦੋਹਾਂ ਗੱਲਾਂ ਦੇ ਵਿਚੋਂ ਜਦੋਂ ਮੇਰੀ ਇੱਕ ਗੱਲ ਉਹ ਮੰਨ ਲੈਣਗੇ,
ਕਰੋ ਖਲਾਸੀ ਤਿਸ ਕੀ ਤਬੈ,
ਜਾਂ ਤਾਂ ਉਹ ਦੀਨ ਦੇ ਵਿਚ ਆ ਜਾਣ, ਸ਼ਰ੍ਹਾਂ ਦੇ ਵਿਚ ਆ ਜਾਣ, ਦੀਨ ਕਬੂਲ ਕਰ ਲੈਣ ਤੇ ਜਾਂ ਮੈਨੂੰ ਕਰਾ ਮਾਤ ਵਿਖਾ ਦੇਣ, ਤੇ ਜਦੋਂ ਇਹ ਮੇਰੀਆਂ ਦੋਵੇਂ ਗੱਲਾਂ ਚੋਂ ਇੱਕ ਗੱਲ ਮੰਨ ਲੈਣਗੇ ਤਾਂ ਮੈਂ ਉਨ੍ਹਾਂ ਦੀ ਬੰਦ ਖਲਾਸੀ ਕਰਾਂਗਾ।
ਦੇਹੋ ਮੈਂ ਕਤਲ ਕਰਾਏ,
ਮੇਰੀ ਕੋਈ ਵੀ ਗੱਲ ਗੁਰੂ ਜੀ ਨਹੀਂ ਮੰਨਣਗੇ ਤੇ ਮੈਂ ਉਨ੍ਹਾਂ ਨੂੰ ਬਿਨਾਂ ਦੇਰੀ ਕਿਤਿਆਂ ਕਤਲ ਕਰਵਾ
ਦੇਵਾਂਗਾ।
ਜਦੋਂ ਮੈਂ ਇਨ੍ਹਾਂ ਨੂੰ ਕਤਲ ਕਰਵਾ ਦੇਵਾਂਗਾ ਤੇ ਜਿੰਨੇ ਹੋਰ ਜਿਹੜੇ ਮਨੁੱਖ ਹਨ, ਹੋਰ ਹਿੰਦੂ ਧਰਮ ਨੂੰ ਮੰਨਣ ਵਾਲੇ ਹਨ, ਉਹ ਡਰ ਕੇ ਸਾਰੇ ਆਪੇ ਹੀ ਦੀਨ ਕਬੂਲ ਕਰ ਲੈਣਗੇ।
ਦਿਲ ਦਲੀਲ ਦਿੱਲੀ ਪਤ ਐਸੀ ਕਰਤ ਤੇਜ ਸਭ ਬਿਨ ਸਹਿ ਜੈਸੇ,
ਬੜੀਆਂ ਦਲੀਲਾਂ ਜੋ ਦਿੱਲੀ ਪਤ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਹੈ, ਬੜੀਆਂ ਦਲੀਲਾਂ ਬੜੀਆਂ ਗਿਣਤੀਆਂ ਮਨ ਦੇ ਅੰਦਰ ਗਿਣ ਰਿਹਾ, ਬੜੀਆਂ ਦਲੀਲਾਂ ਆ ਰਹੀਆਂ ਨੇ ਮਨ ਦੇ ਅੰਦਰ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਸਾਰੀਆਂ ਦਲੀਲਾਂ ਜਿਹੜਾ ਇਹਦਾ ਤੇਜ ਪ੍ਰਤਾਪ ਹੈ ਜਿਹਦੇ ਕਾਰਨ ਇਹਨੂੰ ਰਾਜ ਭਾਗ ਪ੍ਰਾਪਤ ਹੋਇਆ, ਕਹਿਣ ਲੱਗੇ ਸਾਰੀਆਂ ਦਲੀਲਾਂ ਇਹਦਾ ਤੇਜ ਪ੍ਰਤਾਪ ਖਤਮ ਕਰ ਦੇਣਗੇ, ਨਾਸ਼ ਕਰ ਦੇਣਗੀਆਂ।
ਇੱਕ ਮੁੱਲਾ ਨਾ ਇੱਕ ਉਮਰਾਏ,
ਹੁਣ ਐਸੀ ਵਿਚਾਰ ਕਰਕੇ ਔਰੰਗਜ਼ੇਬ ਨੇ ਇੱਕ ਮੁਲਾਨੇ ਨੂੰ ਤੇ ਇੱਕ ਉਮਰਾਵ ਨੂੰ ਆਪਣੇ ਕੋਲ ਬੁਲਾਇਆ ਹੈ।
ਲਖ ਮਤ ਮੰਤੇ ਨਿਕ ਬੁਲਾਏ,
ਇਹਨਾਂ ਦੋਵਾਂ ਨੂੰ ਬੜੇ ਸਿਆਣੇ ਜਾਣਿਆ। ਔਰੰਗਜ਼ੇਬ ਨੇ ਦੇਖਿਆ ਕਿ ਜਿਹੜਾ ਇਹ ਮੁਲਾਣਾ ਤੇ ਉਮਰਾਵ ਹੈ ਇਹ ਬੜੇ ਸਿਆਣੇ ਤੇ ਬੜੇ ਬੁੱਧੀਵਾਨ ਹਨ, ਇਨ੍ਹਾਂ ਨੂੰ ਇਸ ਪ੍ਰਕਾਰ ਦੇ ਨਾਲ ਸਿਆਣੇ ਜਾਣ ਕੇ ਆਪਣੇ ਕੋਲ ਬੁਲਾਇਆ ਹੈ।
ਗੁਰ ਹਿੰਦਨ ਕਾਰਾ ਗ੍ਰਹਿ ਮਾਏ ਅਬ ਲੋਕਯੋ ਸੁਮਾਨਿਓ ਨਾਏ,
ਕਹਿਣ ਲੱਗੇ ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਕਾਰਾਗ੍ਰਹਿ ਮੈਂ ਜੇਲ੍ਹ ਦੇ ਵਿਚ ਪਾਇਆ ਹੋਇਆ, ਲੋਹੇ ਦੇ ਪਿੰਜਰੇ ਦੇ ਵਿਚ ਬੰਦ ਕੀਤਾ ਹੋਇਆ, ਅਬ ਲੋਕਯੋ ਸੁਮਾਨਿਓ ਨਾਹੀ, ਹੁਣ ਤੱਕ ਤਾਂ ਉਹਨੇ ਮੇਰਾ ਕਿਹਾ ਹੋਇਆ ਮੰਨਿਆ ਨਹੀਂ, ਜਿਹੜੀ ਗੱਲ ਮੈਂ ਕਹਿ ਰਿਹਾ ਕਿ ਦੀਨ ਕਬੂਲ ਕਰ ਲਵੋ ਜਾਂ ਕਰਾ ਮਾਤ ਵਿਖਾ ਦੇਵੋ, ਉਨ੍ਹਾਂ ਨੇ ਮੇਰੀ ਇਹ ਗੱਲ ਮੰਨੀ ਨਹੀਂ, ਤੇ ਉਹ ਹੁਣ ਸਾਰਾ ਤੁਸੀਂ ਦੁਬਾਰਾ ਉਨ੍ਹਾਂ ਦੇ ਕੋਲ ਜਾ ਕੇ ਹਾਲ ਜਾਣਨਾ ਕਰੋ,
ਆਏ ਕਰੋ ਸਮਝਾਵਨ ਤਾਓ,
ਤੁਸੀਂ ਜਾ ਕੇ ਗੁਰੂ ਤੇਗ ਬਹਾਦਰ ਜੀ ਦੇ ਕੋਲ ਉਨ੍ਹਾਂ ਨੂੰ ਸਮਝਾਉਣਾ ਕਰੋ।
ਦਿਓ ਸਜਾਏ ਮਾਨ ਲੈ ਜਾਓ,
ਉਨ੍ਹਾਂ ਨੂੰ ਸਮਝਾਓ ਕਿ ਬਾਦਸ਼ਾਹ ਨੇ ਤੇ ਹੋਰ ਇਸ ਤੋਂ ਵੀ ਕਰੜੀ ਸਜ਼ਾ ਦੇਵੇਗਾ, ਨਹੀਂ ਤਾਂ ਤੁਸੀਂ ਉਹਦੀ ਗੱਲ ਮੰਨ ਲਵੋ, ਨਹੀਂ ਤੇ ਹੋਰ ਇਸ ਤੋਂ ਵੱਧ ਸਜ਼ਾ ਦਿੱਤੀ ਜਾਵੇਗੀ।
ਰਾਸ ਦਿਖਾਓ ਅਨੇਕ ਪ੍ਰਕਾਰ,
ਇਸ ਪ੍ਰਕਾਰ ਦੇ ਨਾਲ ਤੁਸੀਂ ਜਾ ਕੇ ਅਨੇਕ ਤਰ੍ਹਾਂ ਦਾ ਉਹਨਾਂ ਨੂੰ ਡਰ ਜਿਹੜਾ ਉਹ ਦੇਣਾ ਕਰੋ, ਤਾਂ ਕਿ ਕਿਸੇ ਤਰੀਕੇ ਦੇ ਨਾਲ ਡਰ ਕੇ ਉਹ ਮੇਰੀ ਗੱਲ ਮੰਨ ਲੈਣ। ਜਿਸ ਦੇ ਨਾਲ ਉਹ ਸ਼ਰ੍ਹਾਂ ਦੇ ਵਿਚ ਆ ਜਾਣ, ਪਰ ਇਹ ਨਹੀਂ ਜਾਣਦਾ ਕਿ ਭੈ ਕਾਹੋ ਕੋ ਦੀਤ ਨਹਿ ਨਹਿ ਭੈ ਮਾਨ ਧਿਆਨ। ਜੋ ਸਤਿਗੁਰੂ ਪਾਤਸ਼ਾਹ ਜੀ ਨਾ ਕਿਸੇ ਦਾ ਭੈ ਮੰਨਦੇ ਹਨ ਤੇ ਨਾ ਕਿਸੇ ਨੂੰ ਭੈ ਦਿੰਦੇ ਹਨ। ਸਤਿਗੁਰੂ ਪਾਤਸ਼ਾਹ ਜੀ ਨੂੰ ਇਹ ਡਰ ਦੇ ਕੇ ਹੁਣ ਸ਼ਰ੍ਹਾਂ ਦੇ ਵਿਚ ਲਿਆਉਣਾ ਚਾਹੁੰਦਾ ਹੈ।
ਕਹੋ ਲੋਭ ਕੀ ਬਾਤ ਵਡੇਰੇ,
ਤੇ ਕਹਿਣ ਲੱਗਾ ਜੇਕਰ ਉਹ ਡਰ ਦੇ ਨਾਲ ਨਾ ਮੰਨਣ, ਤੁਸੀਂ ਪਹਿਲਾਂ ਤਾਂ ਉਹਨਾਂ ਨੂੰ ਅਨੇਕ ਪ੍ਰਕਾਰ ਦਾ ਜਾ ਕੇ ਡਰ ਦੇਵੋ, ਤੇ ਜੇ ਡਰ ਦੇ ਨਾਲ ਨਹੀਂ ਮੰਨਦੇ ਤੇ ਫਿਰ ਉਹਨਾਂ ਨੂੰ ਲੋਭ ਤੇ ਲਾਲਚ ਦੇ ਕੇ ਮਨਾਉਣਾ ਕਰੋ।
ਨਿਕਾਓ ਸੁਤਾ ਸੰਗ ਮੇਰੇ,
ਤੇ ਦੇਖੋ ਕਿੱਥੋਂ ਤੱਕ ਇਹ ਗਿਰ ਚੁੱਕਾ ਹੈ, ਕਿਹੋ ਜਿਹੀਆਂ ਗੱਲਾਂ ਕਰਿਆ। ਸਤਿਗੁਰੂ ਪਾਤਸ਼ਾਹ ਜੀ ਨੂੰ ਜਾਣਿਆ ਨਹੀਂ ਇਸਨੇ। ਕਹਿਣ ਲੱਗਾ ਮੇਰੀ ਉਹਨਾਂ ਨੂੰ ਕਹੋ ਕਿ ਪੁੱਤਰੀ ਦੇ ਨਾਲ ਨਿਕਾਹ ਕਰ ਲੈਣ, ਮੈਂ ਆਪਣੀ ਪੁੱਤਰੀ ਉਹਨਾਂ ਦੇ ਨਾਲ ਵਿਆਹ ਦਿੰਦਾ ਹਾਂ ਤੇ ਦੀਨ ਕਬੂਲ ਕਰ ਲੈਣ, ਸ਼ਰ੍ਹਾਂ ਦੇ ਵਿਚ ਆ ਜਾਣ।
ਰਾਜ ਸਮਾਜ ਬਿਲੰਦੈ ਲੈ,
ਜਦੋਂ ਮੈਂ ਆਪਣੀ ਪੁੱਤਰੀ ਉਹਨਾਂ ਦੇ ਨਾਲ ਵਿਆਹ ਦੇਵਾਂਗਾ ਤੇ ਰਾਜ ਭਾਗ ਮੇਰੇ ਕੋਲੋਂ ਪ੍ਰਾਪਤ ਕਰ ਲੈਣ, ਬੜਾ ਸਾਜੋ ਸਮਾਨ ਧਨ ਦੇਣਾ ਕਰਾਂਗਾ।
ਉਰ ਹਰ ਖਾਏ ਦੀਨ ਜੇ,
ਇਸ ਪ੍ਰਕਾਰ ਦੇ ਨਾਲ ਜੇ ਉਹ ਗੱਲ ਮੰਨ ਲੈਣ ਤੇ ਦੀਨ ਕਬੂਲ ਕਰ ਲੈਣ, ਦੀਨ ਦੇ ਸ਼ਰ੍ਹਾਂ ਦੇ ਵਿਚ ਆ ਜਾਣ।
ਕਹੇ ਕਿਤਾਬਨ ਜਿੱਤ ਕੇ ਉਪਾਏ,
ਅਨੇਕ ਪ੍ਰਕਾਰ ਦੇ ਨਾਲ ਜਿੰਨੇ ਵੀ ਉਪਾਅ ਹੋ ਸਕਣ, ਕਿਸੇ ਵੀ ਉਪਾਅ ਦੇ ਨਾਲ ਗੱਲ ਬਣ ਜਾਵੇ, ਉਹ ਉਪਾਅ ਜਾ ਕੇ ਵਰਤਣਾ ਕਰੋ।
ਲੇ ਸੁਤਾ ਲੇ ਸ਼ਰਾ ਮਨਾਏ,
ਮੇਰੇ ਪੁੱਤਰੀ ਦੇ ਨਾਲ ਨਿਕਾਹ ਕਰਕੇ ਵਿਆਹ ਕਰਕੇ ਹੋਰ ਮੇਰੇ ਪਾਸੋਂ ਧਨ ਦੌਲਤ ਰਾਜ ਭਾਗ ਲੈ ਕੇ ਉਹ ਸ਼ਰ੍ਹਾਂ ਦੇ ਵਿਚ ਆ ਜਾਣ, ਇਹ ਮੇਰੀ ਗੱਲ ਕਬੂਲ ਕਰ ਲੈਣ।
ਜਿਮ ਦੀਨ ਬਿਖੈ ਕਿਸ ਆਨੋ, ਜਿਮ ਕਿਮ ਦੀਨ ਬਿਖੈ ਕਿਸ ਕਸ ਕਿਸ ਆਨੈ,
ਜਿਵੇਂ ਕਿਵੇਂ ਵੀ ਕਰਕੇ ਉਹ ਕਿਤੇ ਦੀਨ ਕਬੂਲ ਕਰ ਲੈਣ, ਜਿਹੜੇ ਵੀ ਤਰੀਕੇ ਦੇ ਨਾਲ।
ਇਸ ਤੇ ਮਹਾਂ ਸਬਾਬ ਬਖਾਨਾ,
ਇਸ ਤੇ ਮਹਾਂ ਸਬਾਬ ਬਖਾਨਾ, ਇਹ ਕਰਨ ਦੇ ਨਾਲ ਜੇ ਕਿਤੇ ਉਹ ਦੀਨ ਕਬੂਲ ਕਰ ਲੈਣਗੇ, ਸ਼ਰ੍ਹਾਂ ਦੇ ਵਿਚ ਆ ਜਾਣਗੇ, ਤੇ ਇਹਦਾ ਬੜਾ ਭਾਰੀ ਪੁੰਨ ਹੋਵੇਗਾ।
ਕਰਨ ਦੀਨ ਕੋ ਸਦਾ ਬੁਲੰਦ,
ਕਰਨ ਦੀਨ ਕੋ ਸਦਾ ਬੁਲੰਦ, ਤੇ ਸਦਾ ਦੀਨ ਕਬੂਲ ਕਰਕੇ ਉਹ ਆਨੰਦ ਦੇ ਸਾਥ ਰਹਿਣਾ ਕਰਨਾ।
ਪਯੋ ਨਾ ਹੋਇ ਹੈ ਮੋਹਿ ਮਨਿੰਦ,
ਪਯੋ ਨਾ ਹੋਇ ਹੈ ਮੋਹਿ ਮਨਿੰਦ, ਤੇ ਜਿਹੜਾ ਉਹਨਾਂ ਨੇ ਬੜਾ ਆਨੰਦ ਧਾਰਨ ਕੀਤਾ ਹੋਇਆ, ਦੁੱਖ ਨੂੰ ਮੰਨਦੇ ਨਹੀਂ ਹਨ, ਜਾਂ ਤਾਂ ਉਹਨਾਂ ਨੂੰ ਭੈ ਦੇ ਕੇ ਮਨਾਉਣਾ ਕਰੋ, ਤੇ ਜਾਂ ਉਹਨਾਂ ਨੂੰ ਲਾਲਚ ਦੇ ਕੇ ਮਨਾ ਲਵੋ।
ਸਿਮ ਹਿੰਦਨ ਮੈਂ ਗੁਰੂ ਸਮਾਨ,
ਕਿਉਂਕਿ ਹਿੰਦੂਆਂ ਦੇ ਵਿਚ ਇਹਨਾਂ ਦੇ ਸਮਾਨ ਕੋਈ ਗੁਰੂ ਨਹੀਂ। ਜਿਵੇਂ ਮੈਂ ਇਧਰ ਸ਼ਰ੍ਹਾਂ ਦੇ ਵਿਚ ਪੱਕਾ ਹਾਂ ਤੇ ਮੇਰੇ ਸਮਾਨ ਹੋਰ ਕੋਈ ਨਹੀਂ, ਕਿਉਂਕਿ ਮੈਂ ਵੇਖੋ ਕਿੰਨਾ ਵੱਡਾ ਪੁੰਨ ਦਾ ਕਰਮ ਕਰ ਰਿਹਾ। ਔਰੰਗਜ਼ੇਬ ਆਪਣੇ ਆਪ ਨੂੰ ਬੜਾ ਪੁੰਨੀ ਸਮਝ ਰਿਹਾ ਕਿ ਮੈਂ ਸਾਰਿਆਂ ਨੂੰ ਇੱਕ ਧਰਮ ਦੇ ਵਿਚ ਸ਼ਰ੍ਹਾਂ ਦੇ ਵਿਚ ਲਿਆ ਕੇ ਜਿਹੜਾ ਕਰਮ ਕਰ ਰਿਹਾ ਇਹ ਬੜਾ ਪੁੰਨ ਵਾਲਾ ਕਰਮ ਹੈ। ਕਹਿਣ ਲੱਗਾ ਜਿਵੇਂ ਸ਼ਰ੍ਹਾਂ ਦੇ ਵਿਚ ਮੈਂ ਪੱਕਾ ਹਾਂ, ਪੁੰਨ ਦਾ ਕਰਮ ਕਰ ਰਿਹਾ, ਸਾਰਿਆਂ ਨੂੰ ਦੀਲ ਕਬੂਲ ਕਰਾਉਣਾ ਚਾਹੁੰਦਾ ਹਾਂ, ਇਸੇ ਤਰ੍ਹਾਂ ਉਧਰ ਹਿੰਦੂਆਂ ਦੇ ਵਿਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵਰਗਾ ਹੋਰ ਕੋਈ ਦੂਸਰਾ ਨਹੀਂ ਹੈ।
ਆਣ ਜੇ ਭਿਖੈ ਜਹਾਨ,
ਨਹੀਂ ਆਣ ਜੇ ਭਿਖੈ ਜਹਾਨ, ਸਾਰੇ ਸੰਸਾਰ ਦੇ ਵਿਚ ਉਹਨਾਂ ਦੇ ਸਮਾਨ ਉਹਨਾਂ ਦੇ ਬਰਾਬਰ ਦੂਜਾ ਹੋਰ ਕੋਈ ਨਜ਼ਰ ਨਹੀਂ ਆਉਂਦਾ।
ਕਲਮਾ ਪਤਾ ਇੱਕ ਇਹ ਜਬੈ,
ਜਦੋਂ ਇੱਕ ਵਾਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਲਮਾ ਪੜ ਲੈਣਗੇ,
ਮਾਨ ਲੈ ਸਿੱਖ ਇਸ ਕੇ ਸਬੈ,
ਤੇ ਇਹਨਾਂ ਦੇ ਮੰਨਣ ਵਾਲੇ ਜਿਹੜੇ ਸਿੱਖ ਹਨ, ਜਦੋਂ ਗੁਰੂ ਜੀ ਇੱਕ ਵਾਰੀ ਕਲਮਾ ਪੜ ਲੈਣਗੇ, ਉੱਤੇ ਸਾਰੇ ਸਿੱਖ ਹੀ ਦੀਨ ਕਬੂਲ ਕਰ ਲੈਣਗੇ, ਸ਼ਰ੍ਹਾਂ ਦੇ ਵਿਚ ਆਪੇ ਹੀ ਆ ਜਾਣਗੇ।
ਲੱਖੋਂ ਲੋਕ ਸ਼ਰ੍ਹਾਂ ਚੱਲ ਪਰੈ,
ਲੱਖਾਂ ਦੀ ਗਿਣਤੀ ਦੇ ਵਿਚ ਲੋਕ ਜਿਹੜੇ ਹਨ ਉਹ ਸ਼ਰ੍ਹਾਂ ਦੇ ਵਿਚ ਚੱਲ ਪੈਣਗੇ, ਸ਼ਰ੍ਹਾਂ ਵਿਚ ਆ ਜਾਣਗੇ।
ਹੇਰ ਪੁੰਨ ਕੋ ਨਹਿ ਅਰੈ,
ਹੇਰ ਹੇਰ ਪੁੰਨ ਕੋ ਨਹਿ ਅਰੈ, ਤੇ ਦੇਖ ਦੇਖ ਕੇ ਫਿਰ ਸਾਰੇ ਜਦੋਂ ਸ਼ਰ੍ਹਾਂ ਵਿਚ ਆਉਣਗੇ, ਦੀਨ ਕਬੂਲ ਕਰਨਗੇ, ਫਿਰ ਕੋਈ ਵੀ ਮੇਰੀ ਗੱਲ ਜਿਹੜੀ ਉਹ ਮੰਨਣ ਤੋਂ ਇਨਕਾਰ ਨਹੀਂ ਕਰੇਗਾ ਭਾਵ ਮੇਰੇ ਅੱਗੇ ਅੜੇਗਾ ਨਹੀਂ
ਦੀਨ ਮਜ਼ਹਬ ਕੋ ਮੁਖੀ ਹਮ ਦੋਏ
ਦੀਨ ਮਜ਼ਹਬ ਕੇ ਮੁਖ ਹਮ ਦੋਏ ਤੇ ਜਦੋਂ ਇਸ ਪ੍ਰਕਾਰ ਦੇ ਨਾਲ ਇੱਕ ਮਜ਼ਹਬ ਹੋ ਜਾਵੇਗਾ ਸਾਰੇ ਸ਼ਰ੍ਹਾਂ ਦੇ ਵਿਚ ਆ ਜਾਣਗੇ ਤੇ ਉਸ ਮਜ਼ਹਬ ਦੇ ਅਸੀਂ ਦੋਵੇਂ ਮੁਖੀ ਹੋਵਾਂਗੇ ਭਾਵ ਔਰੰਗਜ਼ੇਬ ਇੱਕ ਆਪਣੇ ਆਪ ਨੂੰ ਕਹਿ ਰਿਹਾ ਤੇ ਉਧਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਗੱਲ ਕਰ ਰਿਹਾ ਕਿ ਅਸੀਂ ਦੋਨੋਂ ਹੀ ਅਸ ਸ਼ਰ੍ਹਾਂ ਦੇ ਵਿਚ ਜਦੋਂ ਆਉਣਗੇ ਤੇ ਇਸ ਮਜ਼ਹਬ ਦੇ ਮੁਖੀ ਹੋਵਾਂਗੇ
ਜਾਨੀ ਨਾ ਜਾਏ ਕੌਣ ਵਿਦੋਏ
ਹੁਣ ਜਾਨੀ ਨਹੀਂ ਜਾ ਸਕਦੇ ਕਿ ਕਿਹੜੀ ਵਿਧੀ ਜਿਹੜੀ ਅੱਗੇ ਜਾ ਕੇ ਬਣੇਗੀ
ਇਸ ਵਿਦ ਕਰੇ ਜੇ ਮਾਨੈ ਨਾਹੀਂ
ਇਸ ਵਿਦ ਕਰੇ ਜੇ ਮਾਨੈ ਨਾਹੀਂ ਤੇ ਇਸ ਪ੍ਰਕਾਰ ਦੇ ਨਾਲ ਲੋਭ ਲਾਲਚ ਦੇ ਕੇ ਜਾਂ ਡਰ ਦੇ ਕੇ ਵੀ ਉਹ ਜੇ ਕਿਸੇ ਪ੍ਰਕਾਰ ਦੇ ਨਾਲ ਮੰਨਦੇ
ਨਹੀਂ
ਜੋ ਸ਼ਰ੍ਹਾਂ ਵਿਚ ਆਉਣ ਦੀ ਗੱਲ ਨਾ ਮੰਨਣ ਤਾਂ ਫਿਰ ਉਹਨਾਂ ਨੂੰ ਕਹਿਣਾ ਕਿ ਫਿਰ ਕਰਾ ਮਾਤ ਵਿਖਾਉਣਾ ਕਰੋ
ਜਬ ਦੋਨੋ ਸੁਣ ਦੋਨੋ ਅਬ ਰੰਗ ਤੇ ਗਏ
ਹੁਣ ਜਿਹੜਾ ਮੌਲਾਨਾ ਤੇ ਉਮਰਾਵ ਇਹ ਦੋਨੋ ਜਣੇ ਔਰੰਗਜ਼ੇਬ ਦੀ ਇਹ ਕਹੀ ਹੋਈ ਸਾਰੀ ਗੱਲ ਸੁਣ ਕੇ ਔਰੰਗਜ਼ੇਬ ਦੇ ਕੋਲੋਂ ਚੱਲ ਕੇ ਆਏ ਹਨ
ਪਹੁੰਚੇ ਗੁਰੇ ਬਿਲੋਕਤ ਬੇ
ਹੁਣ ਜਿਸ ਸਥਾਨ ਤੇ ਸਤਿਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਨ ਉਸ ਸਥਾਨ ਤੇ ਆਣ ਪਹੁੰਚੇ ਹਨ ਸਤਿਗੁਰੂ ਜੀ ਵੱਲ ਵੇਖ ਰਹੇ ਹਨ
ਬੈਠੇ ਬਦਨ ਪ੍ਰਸੰਨ ਅਦੀਨਾ
ਗੁਰੂ ਪਾਤਸ਼ਾਹ ਜੀ ਜਿਹੜੇ ਬੜੀ ਪ੍ਰਸੰਨਤਾ ਦੇ ਸਹਿਤ ਇੱਕ ਰਸ ਰਹਿਤ ਸਤਿਗੁਰੂ ਪਾਤਸ਼ਾਹ ਜੀ ਬੜੇ ਆਨੰਦ ਦੇ ਸਹਿਤ ਬੈਠੇ ਹੋਏ ਹਨ ਬਿਰਤੀ ਇੱਕ ਸਮਾਨ ਬਣੀ ਹੋਈ ਹੈ ਚਿਹਰੇ ਤੇ ਆਨੰਦ ਹੈ ਖਿਡਾਓ ਹੈ
ਨਹੀਂ ਕੈਦ ਕੋ ਦੁੱਖ ਕੁਛ ਚੀਨਾ
ਕੈਦ ਦੇ ਵਿਚ ਵੀ ਰਹਿ ਕੇ ਉਨ੍ਹਾਂ ਨੇ ਕਿਸੇ ਪ੍ਰਕਾਰ ਦਾ ਕੋਈ ਦੁੱਖ ਮਹਿਸੂਸ ਨਹੀਂ ਕੀਤਾ ਉਨ੍ਹਾਂ ਦੇ ਮੁਖ ਤੋਂ ਕਿਸੇ ਪ੍ਰਕਾਰ ਦਾ ਕੋਈ ਐਸਾ ਹਾਵ ਭਾਵ ਨਜ਼ਰ ਨਹੀਂ ਆ ਰਿਹਾ ਕਿ ਉਨ੍ਹਾਂ ਨੂੰ ਕੋਈ ਦੁੱਖ ਮਹਿਸੂਸ ਹੋ ਰਿਹਾ ਹੋਵੇ
ਖੜੇ ਭਏ ਦੇਖਤ ਬਿਸਮਾਏ
ਤੇ ਹੁਣ ਖੜੇ ਹੋ ਕੇ ਦੇਖਦੇ ਹਨ ਤੇ ਬੜੇ ਹੈਰਾਨ ਹੋਏ ਕਿ ਔਰੰਗਜ਼ੇਬ ਨੇ ਬੜਾ ਇਨ੍ਹਾਂ ਨੂੰ ਦੁੱਖ ਦੇ ਕੇ ਦੇਖ ਲਿਆ ਲੋਹੇ ਦੇ ਇਸ ਕੈਦਖਾਨੇ ਦੇ ਵਿਚ ਪਿੰਜਰੇ ਵਿਚ ਵੀ ਬੰਦ ਕਰਕੇ ਵੇਖ ਲਿਆ ਪਰ ਇਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਵੀ ਕੋਈ ਦੁੱਖ ਮਹਿਸੂਸ ਨਹੀਂ ਹੋ ਰਿਹਾ ਬੜੇ ਆਨੰਦ ਦੇ ਸਹਿਤ ਬੈਠੇ ਹੋਏ ਹਨ ਇਹ ਵੇਖ ਕੇ ਬੜੇ ਹੈਰਾਨ ਹੋਏ ਹਨ
ਤੁਮ ਨਿਕਟ ਪਠਾਏ
ਹੁਣ ਜਾ ਕੇ ਗੁਰੂ ਪਾਤਸ਼ਾਹ ਦੇ ਕੋਲ ਪਹੁੰਚੇ ਤੇ ਕਹਿਣ ਲੱਗੇ ਕਿ ਬਾਦਸ਼ਾਹ ਦੇ ਭੇਜੇ ਹੋਏ ਅਸੀਂ ਤੁਹਾਡੇ ਕੋਲ ਆਏ ਹਾਂ
ਕਿਉਂ ਤੁਮ ਕਸ਼ਟ ਸਹਿਓ ਚਿਰ ਕਾਲ
ਤੇ ਤੁਸੀਂ ਕਿਉਂ ਇਹ ਜਿਹੜਾ ਦੁੱਖ ਹੈ ਇਹ ਪਾ ਰਹੇ ਹੋ ਲੰਮਾ ਸਮਾਂ ਬੀਤ ਗਿਆ ਇੰਨਾ ਸਮਾਂ ਬੀਤਣ ਤੇ ਵੀ ਤੁਸੀਂ ਇੰਨਾ ਦੁੱਖ ਪਾ ਕੇ ਵੀ ਇਹ ਗੱਲ ਮੰਨ ਨਹੀਂ ਰਹੇ ਕਿਉਂ ਤੁਸੀਂ ਦੁੱਖ ਜਿਹੜਾ ਸਰੀਰ ਤੇ ਝੱਲ ਰਹੇ ਹੋ
ਕਿਉਂ ਹੱਟ ਤਾਰੇ ਉਰੇ ਦੇ ਵਿਸਾਲ
ਗੁਰੂ ਜੀ ਤੁਸੀਂ ਕਿਉਂ ਹਿਰਦੇ ਦੇ ਅੰਦਰ ਹੱਠ ਧਾਰਨ ਕੀਤਾ ਹੋਇਆ ਇਤਨਾ ਹੱਠ ਧਾਰਨ ਕਰਕੇ ਇੰਨਾ ਦੁੱਖ ਪਾ ਰਹੇ ਹੋ ਇਹ ਹੱਠ ਨੂੰ ਤਿਆਗ ਦੇਵੋ
ਕਿਉਂ ਨਾ ਭੋਗੋ ਐਸੀ ਅਨੇਕ
ਤੇ ਕਿਉਂ ਤੁਸੀਂ ਇਸ ਹੱਠ ਨੂੰ ਛੱਡ ਕੇ ਸ਼ਰ੍ਹਾਂ ਦੇ ਵਿਚ ਕਿਉਂ ਨਹੀਂ ਆਉਂਦੇ ਜੇਕਰ ਤੁਸੀਂ ਦੀਨ ਕਬੂਲ ਕਰ ਲਵੋ ਸ਼ਰ੍ਹਾਂ ਦੇ ਵਿਚ ਆ ਜਾਵੋ ਤੇ ਸਾਰੋ ਐਸ਼ੋ ਆਰਾਮ ਤੁਹਾਨੂੰ ਪ੍ਰਾਪਤ ਹੋਣਗੇ ਸੁਖ ਦੀ ਜ਼ਿੰਦਗੀ ਬਤੀਤ ਕਰੋ
ਕਿਉਂ ਨਾ ਗੋਸ਼ਾ ਕੀ ਟੇਕ
ਤੁਸੀਂ ਬਾਦਸ਼ਾਹ ਦਾ ਆਸਰਾ ਕਿਉਂ ਨਹੀਂ ਲੈਂਦੇ ਟੇਕ ਤੋਂ ਭਾਵ ਹੈ ਆਸਰਾ ਤੁਸੀਂ ਬਾਦਸ਼ਾਹ ਦਾ ਟੇਕ ਤੇ ਆਸਰਾ ਕਿਉਂ ਨਹੀਂ ਲੈ ਲੈਂਦੇ ਉਹਨਾਂ ਦਾ ਆਸਰਾ ਲੈ ਕੇ ਤੁਸੀਂ ਸਾਰੇ ਸੁਖ ਪ੍ਰਾਪਤ ਕਰ ਲਵੋਗੇ
ਲੱਖੋਂ ਲੋਕ ਸ਼ਰ੍ਹਾਂ ਮੈਂ ਆਏ
ਦੇਖੋ ਗੁਰੂ ਜੀ ਲੱਖਾਂ ਹੀ ਲੋਕ ਜਿਹੜੇ ਹਨ ਉਹ ਸ਼ਰ੍ਹਾਂ ਦੇ ਵਿਚ ਆ ਗਏ ਹਨ
ਉਹ ਸਗਰੇ ਹਜ਼ਰਤ ਵਡਿਆਏ
ਉਹ ਸਾਰੇ ਹਜ਼ਰਤ ਨੇ ਬਾਦਸ਼ਾਹ ਨੇ ਉਹਨਾਂ ਦੀ ਵਡਿਆਈ ਕੀਤੀ ਹੈ ਉਹਨਾਂ ਨੂੰ ਵਡਿਆਉਣਾ ਕੀਤਾ ਹੈ
ਤੁਮੈ ਸ਼ਿਰੋਮਣੀ ਸਭ ਤੇ ਕਰੈ
ਤੇ ਜਦੋਂ ਤੁਸੀਂ ਵੀ ਸ਼ਰ੍ਹਾਂ ਦੇ ਵਿਚ ਆ ਜਾਵੋਗੇ ਦੀਨ ਕਬੂਲ ਕਰ ਲਵੋਗੇ ਤੇ ਬਾਦਸ਼ਾਹ ਤੁਹਾਨੂੰ ਸਾਰਿਆਂ ਦੇ ਵਿਚ ਸ਼੍ਰੋਮਣੀ ਬਣਾ ਦੇਵੇਗਾ
ਕਹਿ ਜੋ ਸ਼ਾਹ ਨਾ ਪੁੰਨ ਕਬ ਫਿਰੈ ਕਹਿ ਜੋ ਸ਼ਾਹ ਨਾ ਪੁੰਨ ਕਬ ਫਿਰੈ
ਬਾਦਸ਼ਾਹ ਜਿਹੜੀ ਗੱਲ ਇੱਕ ਵਾਰੀ ਕਹਿ ਦਿੰਦਾ ਉਸ ਗੱਲ ਤੋਂ ਮੁਕਰਦਾ ਨਹੀਂ ਆਪਣੀ ਜ਼ੁਬਾਨ ਤੇ ਉਹ ਪੂਰਾ ਉਤਰਦਾ ਹੈ
ਦੁੱਖ ਤਰ ਆਦ ਦੇਨ ਜਿਨ ਮਾਨੇ
ਇਹਨੇ ਤੁਹਾਨੂੰ ਵੇਖੋ ਪਹਿਲਾਂ ਕਈ ਪ੍ਰਕਾਰ ਦੇ ਜਿਹੜੇ ਦੁੱਖ ਦੇਣਾ ਕੀਤੇ ਹਨ ਤੁਸੀਂ ਉਹ ਦੁੱਖ ਨੂੰ ਕਿਸੇ ਪ੍ਰਕਾਰ ਦੇ ਨਾਲ ਵੀ ਮੰਨਣਾ ਨਹੀਂ ਕੀਤਾ, ਅਨੇਕ ਪ੍ਰਕਾਰ ਦੇ ਨਾਲ ਤਸੀਹੇ ਚੱਲ ਰਹੇ ਹੋ।
ਅਪਰਦੀਨ
ਕੀ ਕਹਾ ਕਹਾਣੀ, ਤੇ ਜੇ ਤੁਸੀਂ ਉਹਨਾਂ ਦੀ ਗੱਲ ਮੰਨ ਲਵੋਗੇ ਤੁਹਾਨੂੰ ਸਾਰੇ ਐਸ਼ੋ ਆਰਾਮ ਸਾਰੇ ਸੁਖ ਪ੍ਰਾਪਤ ਹੋ ਜਾਣਗੇ। ਇਥੋਂ ਤੱਕ ਬਾਦਸ਼ਾਹ ਨੇ ਇਹ ਵੀ ਕਹਿ ਦਿੱਤਾ ਕਿ ਮੈਂ ਆਪਣੀ ਪੁੱਤਰੀ ਤੁਹਾਡੇ ਨਾਲ ਵਿਆਹ ਦਿਆਂਗਾ। ਅੱਗੇ ਦੱਸੋ ਇਹਦੇ ਤੋਂ ਹੋਰ ਅੱਗੇ ਦੀ ਕੀ ਗੱਲ ਕਰਦੇ ਹੋ? ਜਿਹਨੇ ਆਪਣੀ ਧੀ ਤੁਹਾਡੇ ਨਾਲ ਵਿਆਹ ਦਿੱਤੀ, ਹੋਰ ਇਹਦੇ ਤੋਂ ਅੱਗੇ ਵੱਡੇ ਹੋਰ ਕਿਹੜੇ ਦਾਨ ਦੀ ਗੱਲ ਹੋਵੇਗੀ? ਐਸੇ ਲੋਭ ਭਰੇ ਜਿਹੜੇ ਗੱਲਾਂ ਕਰ ਰਹੇ ਹਨ।
ਭਲੋ ਆਪਣੋ ਕਿਉਂ ਨਾ ਵਿਚਾਰੋ,
ਤੁਸੀਂ ਆਪਣਾ ਭਲਾ ਇਸ ਗੱਲ ਦੇ ਵਿਚ ਕਿਉਂ ਨੀ ਵਿਚਾਰਦੇ? ਹਿਰਦੇ ਦੇ ਅੰਦਰ ਕਿਉਂ ਵਿਚਾਰ ਨਹੀਂ ਕਰਦੇ ਕਿ ਇਸ ਗੱਲ ਦੇ ਵਿਚ ਮੇਰਾ ਹੀ ਭਲਾ ਹੈ?
ਐਸ਼ ਮਰ ਪਿਸਤ ਸਿਦਾਰੋ,
ਇੱਥੇ ਰਹਿ ਕੇ ਤੁਸੀਂ ਐਸ਼ ਨੂੰ ਭੋਗੋਗੇ, ਐਸ਼ੋ ਆਰਾਮ ਦੇ ਸਹਿਤ ਜ਼ਿੰਦਗੀ ਬਤੀਤ ਕਰੋਗੇ, ਤੇ ਜਦੋਂ ਇਸ ਸਰੀਰ ਦਾ ਤਿਆਗ ਕਰੋਗੇ ਤੇ ਤੁਸੀਂ ਪਿਸਤ ਦੇ ਵਿਚ ਜਾਵੋਗੇ।
ਜੋ ਦਾਨਾ ਏ ਨਾ ਤਿਆਗਨ ਕਰੇ,
ਜੋ ਜਿਹੜਾ ਸਿਆਣਾ ਮਨੁੱਖ ਹੈ ਜਦੋਂ ਉਸ ਨੂੰ ਇਹ ਗੱਲ ਦੱਸ ਦਿੱਤੀ ਜਾਵੇ ਉਸ ਨੂੰ ਐਸਾ ਸੁਖ ਆਰਾਮ ਮਿਲੇ। ਸਿਆਣਾ ਮਨੁੱਖ ਉਸ ਨੂੰ ਜ਼ਰੂਰ ਵਿਚਾਰਦਾ, ਉਸ ਸੁਖ ਨੂੰ ਤਿਆਗਦਾ ਨਹੀਂ ਹੈ।
ਉਸ਼ਾ ਕੋ ਸਿਰ ਪਰ ਧਰੇ,
ਉਸ ਬਾਦਸ਼ਾਹ ਦੀ ਕਈ ਗੱਲ ਸਿਰ ਮੱਥੇ ਤੇ ਮੰਨਦਾ ਹੈ, ਗੱਲ ਨੂੰ ਪ੍ਰਵਾਨ ਕਰ ਲੈਂਦਾ ਹੈ।
ਨਹੀਂ ਤਾਂ ਹਜ਼ਰਤ ਕੇ ਚਿਤ ਰੋਸ,
ਜੇਕਰ ਤੁਸੀਂ ਇਹ ਗੱਲ ਨੂੰ ਮੰਨੋਗੇ ਨਹੀਂ, ਇਹ ਸੁਖ ਰਾਮ ਜੋ ਬਾਦਸ਼ਾਹ ਨੇ ਤੁਹਾਨੂੰ ਦੇਣਾ ਕਿਤਿਆਂ ਨਹੀਂ ਲਵੋਗੇ, ਤੇ ਬਾਦਸ਼ਾਹ ਦੇ ਹਿਰਦੇ ਦੇ ਅੰਦਰ ਹੋਰ ਜਿਹੜਾ ਗੁੱਸਾ ਵੱਧ ਜਾਵੇਗਾ, ਹੋਰ ਕ੍ਰੋਧ ਆ ਜਾਵੇਗਾ।
ਤੇ ਮਰਵਾਏ ਨਾ ਜਾਣੇ ਦੋਸ਼,
ਫਿਰ ਤੁਹਾਨੂੰ ਮਰਵਾਉਣ ਦੇ ਵਿਚ ਕਿਸੇ ਪ੍ਰਕਾਰ ਦੀ ਕੋਈ ਦੇਰੀ ਨਹੀਂ ਕਰੇਗਾ, ਤੇ ਨਾ ਹੀ ਤੁਹਾਨੂੰ ਮਰਵਾਉਣ ਦੇ ਵਿਚ ਕੋਈ ਦੋਸ਼ ਸਮਝੇਗਾ।
ਤਿੰਨ ਬਾਤ ਨਿਰਣੈ ਕਰ ਲੀਜੈ,
ਤਿੰਨ ਗੱਲਾਂ ਹਨ ਗੁਰੂ ਜੀ, ਉਹ ਤਿੰਨ ਗੱਲਾਂ ਦਾ ਤੁਸੀਂ ਨਿਰਣਾ ਕਰ ਲਵੋ, ਤਿੰਨ ਗੱਲਾਂ ਨੂੰ ਹਿਰਦੇ ਦੇ ਵਿਚ ਵਿਚਾਰ ਲਵੋ।
ਲਖੋ ਭਲੀ ਸੋ ਧਾਰਨ ਕੀਜੈ,
ਜਿਸ ਪ੍ਰਕਾਰ ਜਿਹੜੀ ਗੱਲ ਦੇ ਵਿਚ ਤੁਹਾਡਾ ਭਲਾ ਹੁੰਦਾ ਹੋਵੇ ਉਹੀ ਗੱਲ ਜਿਹੜੀ ਤੁਸੀਂ ਹਿਰਦੇ ਦੇ ਅੰਦਰ ਵਿਚਾਰ ਲਵੋ।
ਸ਼ਰਾ ਚਲੋ ਕਲਮੇ ਕੋ ਪਦਮੁਖ,
ਕਹਿ ਲਗੇ ਤੁਸੀਂ ਆਪਣੇ ਮੁਖ ਤੋਂ ਕਲਮਾ ਪੜੋ ਤੇ ਸ਼ਰਾ ਦੇ ਵਿਚ ਚਲਣਾ ਕਰੋ।
ਦੇਸ਼ਾ ਭੋਗੋ ਸਭ ਬਿਨ ਸੁਖ,
ਤੇ ਜਦੋਂ ਤੁਸੀਂ ਸ਼ਰਾ ਦੇ ਵਿਚ ਚੱਲੋਗੇ, ਸ਼ਰਾ ਵਿਚ ਚੱਲ ਕੇ ਕਲਮਾ ਪੜ ਲਵੋਗੇ ਤੇ ਸਾਰੇ ਸੁਖ ਪ੍ਰਾਪਤ ਕਰ ਲਵੋਗੇ। ਦੇਸ਼ਾ ਭੋਗੋ ਸਭ ਬਿਦ ਸੁਖ, ਸਾਰੇ ਸੁਖ ਜੋ ਬਾਦਸ਼ਾਹ ਤੁਹਾਨੂੰ ਦੇਵੇਗਾ ਉਹ ਸਾਰੇ ਸੁਖਾਂ ਨੂੰ ਭੋਗਣਾ ਕਰੋ।
ਹੱਥ ਕਰੋ ਨਾ ਮਾਨੋ ਏ,
ਜੇ ਤੁਸੀਂ ਕੋਈ ਹੱਥ ਕਰੋਗੇ ਆਪਣਾ ਹੱਥ ਨਹੀਂ ਤਿਆਗੋਗੇ।
ਕਰਾਮਾਤ ਕਾਮਲ ਹੋਏ ਦੇਹੋ,
ਤੇ ਫਿਰ ਕੋਈ ਕਰਾਮਾਤ ਵਿਖਾ ਦੇਵੋ। ਬਾਦਸ਼ਾਹ ਨੇ ਇਹ ਵੀ ਕਿਹਾ ਹੈ ਕਿ ਜੇ ਤੁਸੀਂ ਸ਼ਰ੍ਹਾਂ ਵਿਚ ਨਹੀਂ ਆਉਣਾ ਚਾਹੁੰਦੇ, ਦੀਨ ਕਬੂਲ ਨਹੀਂ ਕਰਨਾ ਚਾਹੁੰਦੇ, ਕਲਮਾ ਨਹੀਂ ਪੜਨਾ ਚਾਹੁੰਦੇ, ਤੇ ਫਿਰ ਤੁਸੀਂ ਕਰਾਮਾਤ ਵਿਖਾਉਣਾ ਕਰੋ।
ਹਜ਼ਰਤ ਤੁਮ ਤੇ ਕਰਵਾਵੇ,
ਬਾਦਸ਼ਾਹ ਜਿਵੇਂ ਤੁਹਾਡੇ ਤੋਂ ਕਰਵਾਉਣਾ ਚਾਹੇ
ਤਿਮ ਕਰ ਦਿਓ, ਦੇ ਕੇ ਰਖਾਵੇ।
ਜਿਵੇਂ ਦੀ ਤੁਹਾਡੇ ਤੋਂ ਕਰਾਮਾਤ ਵੇਖਣੀ ਚਾਹੁੰਦਾ ਹੋਵੇ ਤੁਸੀਂ ਉਹੋ ਜੀ ਕਰਾਮਾਤ ਕਰਕੇ ਵਿਖਾ ਕੇ ਬਾਦਸ਼ਾਹ ਨੂੰ ਪ੍ਰਸੰਨ ਕਰ ਦੇਵੋ।
ਰਾਮ ਰਾਏ ਜਿਮ ਤੁਮਰੋ ਪੋਤਾ, ਸਦਾ ਸ਼ਾਨ ਸਾਰੀ ਉਤਾ।
ਦੇਖੋ ਨਾ ਰਾਮ ਰਾਏ ਉਹ ਤੁਹਾਡਾ ਹੀ ਪੋਤਰਾ ਹੈ, ਉਹ ਵੀ ਸਦਾ ਬਾਦਸ਼ਾਹ ਦੇ ਅਨੁਸਾਰੀ ਹੋ ਕੇ ਰਿਹਾ, ਤੇ ਜਿਵੇਂ ਬਾਦਸ਼ਾਹ ਕਹਿੰਦਾ ਰਿਹਾ ਉਸੇ ਤਰ੍ਹਾਂ ਕਰਦਾ ਰਿਹਾ।
ਬਾਰ ਸੈਂਕੜੇ ਅਜ਼ਮਤ ਦੀਨੀ,
ਸੈਂਕੜੇ ਵਾਰ ਬਾਦਸ਼ਾਹ ਨੇ ਉਹਨੂੰ ਅਜ਼ਮਤ ਵਿਖਾਉਣ ਲਈ ਕਿਹਾ, ਤੇ ਜਿਵੇਂ ਜਿਵੇਂ ਬਾਦਸ਼ਾਹ ਕਹਿੰਦਾ ਸੀ ਇੱਕ ਵਾਰੀ ਨਹੀਂ ਸੈਂਕੜੇ ਵਾਰੀ ਹੀ ਰਾਮ ਰਾਏ ਨੇ ਕਰਾਮਾਤਾਂ ਵਿਖਾ ਕੇ ਬਾਦਸ਼ਾਹ ਨੂੰ ਪ੍ਰਸੰਨ ਕੀਤਾ।
ਹਜ਼ਾਰੋਂ ਨਿਤ ਪ੍ਰਤ ਪਾਵੇ,
ਤੇ ਜਦੋਂ ਵੀ ਉਹ ਕਰਾਮਾਤ ਵਿਖਾਉਂਦਾ ਸੀ, ਕਰਾਮਾਤ ਵਿਖਾ ਕੇ ਬਾਦਸ਼ਾਹ ਨੂੰ ਖੁਸ਼ ਕਰ ਲੈਂਦਾ ਸੀ, ਤੇ ਹਜ਼ਾਰਾਂ ਦੀ ਗਿਣਤੀ ਦੇ ਵਿਚ ਬਾਦਸ਼ਾਹ ਦੇ ਕੋਲੋਂ ਧਨ ਪ੍ਰਾਪਤ ਕਰਦਾ ਸੀ।
ਆਪਣੀ ਸੰਗਤ ਸਦਾ ਬਿਰਦਾ ਵੈ,
ਤੇ ਉਹਦੀ ਸੰਗਤ ਰਾਮ ਰਾਏ ਦੀ ਜਿਹੜੀ ਸੰਗਤ ਦੇ ਵਿਚ ਦਿਨ ਪ੍ਰਤ ਦਿਨ ਵਾਧਾ ਹੋ ਰਿਹਾ ਸੀ, ਦਿਨ ਪ੍ਰਤ ਦਿਨ ਆਪਣੀ ਸੰਗਤ ਨੂੰ ਵਧਾ ਰਿਹਾ ਸੀ।
ਜਿਸ ਕੋ ਪਾਸ਼ਵਰਜ ਬਿਲੰਦ,
ਇਸ ਪ੍ਰਕਾਰ ਦੇ ਨਾਲ ਆਪਣੀ ਸਿੱਖੀ ਸੇਵਕੀ ਬਣਾ ਕੇ ਬਾਦਸ਼ਾਹ ਦੇ ਕੋਲੋਂ ਭਾਰੀ ਧਨ ਪ੍ਰਾਪਤ ਕਰਕੇ सारे ऐसो अशरज जड़े हानो राम राय भोग रहा है सुख दे साथ रहा है।
तुम भी हो जो तिसै मनिंद
तुसी भी उसे तराई जिमे राम राय बादशाह दे अनुसारी होके रहा है तुसी भी उसे तराई बादशाह दे अनुसारी होके विचरो करा मात बखा देव।
जे दोनों नाहे न मानो अपने प्राण अपने पान प्राण कर आनो।
जेकर तुसी ये दोवें गल्ला ही नहीं मनदे जे तुसी शरा विच नहीं आउंदे जां करा मात नहीं विखाउंदे बादशाह दियां दोवें गल्ला नहीं मनदे ते अपने पान प्राण को हानो फिर तुसी अपने प्राणा दा आप हान करोगे अपने प्राण गवा बैठोगे।
मैं त्याग कब जीवत तो
मैं त्याग कब जीवत तो बादशाह तुहानू कदी भी जिउंदा नहीं छड्डेगा।
अदके ठीला गनी है ओए
बादशाह बड़ा हठी है बड़ा ओ ठीला बादशाह कदी भी अपने हाथ नू छड्डेगा नहीं वो अपना हाथ जरूर पूरा करके रहेगा।
शरा मान के अजमत दैन
जाता शरा ताडे तो मनवाएगा ते जां फिर तुसी ओनू कोई करा मात करके विखाओगे वो अपना हाथ पूरा करके रहेगा।
किदो मृत्यु अपनी कर लैन
ते नहीं ता फिर ताडी ओ मृत्यु कर देवेगा तानू मार देवेगा इस विच ओ पूरा संकोच नहीं करेगा।
इन तीनों मैं लखो जमीके
हुण इस प्रकार दे नाल सतगुरु जी तीन गल्लां असी तानू दस दित्तियां हन। पहले शरा दे विच आउणा कलमा पढ़ना दूजी करा मात विखा देनी जां फिर अपने मौत नू कबूल कर लेना तिन्ने गल्ला हन इन तिन्ना दे विचो जिहड़े तुसी गल मन लवो तिन्ना दे विचो कबूल कर लवो।
या के बीच करो सो निके
जिहड़े इहदे विचो तुहानू ठीक लगदी होवे चंगी लगदी होवे ओह गल मन लवो विचार लवो।
तिन ते सुन श्री तेग बहादुर धर्म निबान बिखै बहादुर
धर्म निबाहन बिखै बहादुर बहादुर सूरबीर सतगुरु पातशाह जी जेड़े धर्म नू निभाउण दी समर्था रखदे हन धर्म नू बचाउण दी समर्था रखदे हन सर्व कला समर्थ हन ऐसे सतगुरु पातशाह जी ने जदों इन्हां दे कोलों इन्हां दीआं कईआं होईआं गल्लां सुनीआं हन।
उत्तर दियो धर्म अमेंदो
सतगुरु पातशाह जी हुण इन्हां दीआं गल्लां दा जवाब देण लगे कहण लगे धर्म हिंद धर्म नूं बचाउण दे लई जो असीं प्रण कीता है
अत प्रिय को किम करै निकंदो
असीं जो प्रण कर चुके हां धर्म नूं बचाउण लई असी हुण उन्हां दी फड़ी हुई बांह कदी छड्डांगे नहीं हिंदू धर्म दी असी रखिया लई अपने प्राण भी त्याग देवांगे।
लोक परलोक बिखै सुख दाने
लोक परलोक दे विच जो सुख दे साथ रहना करनगे जेड़े ता हिंदू धर्म दे विच रहण वाले हन अपने धर्म दे विच परपक हन धर्म दे अनुसार होके चलदे हन ओ लोक अपने धर्म दे विच रहंदे हन लोक ते परलोक दा सुख प्राप्त करनगे।
हन न पईए ते जाए समाने
उन्हां वर्गा दूसरा होर कोई नहीं होवेगा।
मत मलीन मूर्ख मत जोए
मूर्ख लोग जिन्हां ने मलीन बुद्धि धारण कीती हुई है जेड़ी भैड़ी मत वाले हन
इसको त्याग पामर सोए
जेड़े अपने धर्म दा त्याग करदे हन डर दे विच आके अपने धर्म दा त्याग कर देंदे हन ओह किसे प्रकार दे नाल भी सुख प्राप्त नहीं करदे।
दीन दुनी मैं दुख को पावे जम सजाए देने त्रिपतावे
जेड़ा किसे दे धर्म दे विच दखल अंदाजी करदा किसे दे धर्म नू धर्म चो कढ़ के ओनू अपने धर्म दे विच लियाउण दी जोर जबरी करदा ओ किसे प्रकार दा भी सुख प्राप्त नहीं करेगा। दीन दुनी में दुख को पावे ओ वड्डा दुख पावेगा ते जम जेड़े हन ओनू सजा देणगे।
सुमतवंत हम को क्यों त्यागे
जेड़े सुमतवंत हन जेड़े चंगे धर्मी लोक हन ओ अपने धर्म नूं कदे भी त्यागदे नहीं हन।
धर्म राखबो नित अनुरागे
ओ अपने धर्म दी राखी दे लई सदा प्रेम हिरदे दे विच धारण करके रखदे हन।
स्त्री आदि पदार्थ सारे
बाकी जेड़े तुसी सारे ਐਸ਼ੋ ਆਰਾਮ ਦੇ ਪਦਾਰਥਾਂ ਦੀ ਗੱਲ ਕਰਦੇ ਹੋ, ਸੁੱਖਾਂ ਦੀ ਗੱਲ ਕਰਦੇ ਹੋ ਦੁਨਿਆਵੀ ਪਦਾਰਥਾਂ ਦੇ, ਤੇ ਇਸਤਰੀ ਦੀ ਇਹਦੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ।
ਰੰਚ ਲੋਭ ਹਿਰਦੇ ਹਮਾਰੇ,
ਰੰਚ ਮਾਤਰ ਵੀ ਸਾਡੇ ਹਿਰਦੇ ਦੇ ਅੰਦਰ ਨਾ ਇਨ੍ਹਾਂ ਸੁੱਖਾਂ ਦਾ ਲੋਭ ਹੈ ਨਾ ਇਸਤਰੀਆਂ ਦੇ ਸੁੱਖ ਦਾ ਕੋਈ ਲੋਭ ਹੈ, ਇਸ ਦਾ ਅਸੀਂ ਤਿਆਗ ਕਰਦੇ ਹਾਂ।
ਕਿਉਂ ਤੁਮ ਕਹੋ ਨਾ ਅੰਗੀਕਾਰ,
ਤੁਸੀਂ ਕਿਉਂ ਸਾਨੂੰ ਇਹ ਗੱਲ ਬਾਰ ਬਾਰ ਕਹਿੰਦੇ ਹੋ ਕਿ ਬਾਦਸ਼ਾਹ ਦੇ ਕੋਲੋਂ ਸੁੱਖ ਲੈ ਲਵੋ, ਧਨ ਲੈ ਲਵੋ, ਪਦਾਰਥ ਲੈ ਲਵੋ, ਬਾਦਸ਼ਾਹ ਦੀ ਪੁੱਤਰੀ ਦੇ ਨਾਲ ਵਿਆਹ ਕਰ ਲਵੋ, ਇਹ ਗੱਲਾਂ ਤੁਸੀਂ ਬਾਰ ਬਾਰ ਕਿਉਂ ਕਹਿੰਦੇ? ਅਸੀਂ ਕਦੀ ਵੀ ਅੰਗੀਕਾਰ ਨਹੀਂ ਕਰਾਂਗੇ।
ਆਖਾਂਗੇ ਨਿਜ ਧਰਮ ਨਾਰੇ,
ਅਸੀਂ ਧਰਮ ਨੂੰ ਸਦਾ ਹੀ ਕਾਇਮ ਰੱਖਾਂਗੇ ਤੇ ਆਪਣੇ ਕਹੇ ਹੋਏ ਬਚਨ ਤੋਂ ਪਿੱਛੇ ਨਹੀਂ ਹਟਾਂਗੇ, ਹਾਰ ਨਹੀਂ ਮੰਨਾਂਗੇ।
ਝੱਖ ਮਾਰੇ ਮੂਰਖ ਚਵਗੱਤਾ,
ਮੂਰਖ ਚਵਗੱਤਾ ਰੰਗ ਜੈਬ ਝੱਖ ਮਾਰਦਾ ਹੈ, ਇਹ ਮੂਰਖ ਜਿਹੜਾ ਭੈੜੀ ਮਤ ਧਾਰਨ ਕਰਕੇ ਐਸੀਆਂ ਕੁਝੀਆਂ ਗੱਲਾਂ ਕਰਦਾ ਹੈ।
ਜਗ ਦਰੋਹੀ ਖਲ ਦੁਸ਼ਟ ਕੁਪੱਤਾ,
ਇਹ ਜਗਤ ਦਾ ਦਰੋਹੀ ਹੈ, ਇਹ ਮੂਰਖ ਦੁਸ਼ਟ ਤੇ ਕੁਪੱਤਾ ਹੈ।
ਇਸ ਕੇ ਬਦੇ ਸੇਵ ਕਰ ਪਾਏ ਅਬੈ ਬਿਨਾ ਸਹਿ ਸਕਲ ਕਮਾਏ,
ਇਹਦੇ ਜਿਹੜੇ ਔਰੰਗਜ਼ੇਬ ਦੇ ਵੱਡੇ ਵਡੇਰੇ ਹੋਏ ਹਨ ਉਹਨਾਂ ਨੇ ਸੇਵਾ ਕਰਕੇ ਇਹ ਰਾਜ ਗੱਦੀ ਪ੍ਰਾਪਤ ਕੀਤੀ ਹੈ, ਤੇ ਜਿਹੜੇ ਕੰਮ ਇਹਨੇ ਸ਼ੁਰੂ ਕਰ ਲੈਣ ਭੈੜੀ ਮਤ ਧਾਰਨ ਕਰਕੇ, ਉਹ ਸਾਰੀ ਜਿਹੜੇ ਸੇਵ ਕਰਕੇ ਉਹਨਾਂ ਨੇ ਰਾਜ ਗੱਦੀ ਇਹ ਬਾਦਸ਼ਾਹੀ ਪ੍ਰਾਪਤ ਕੀਤੀ ਸੀ, ਸਾਰੀ ਬਿਨਸ ਜਾਵੇਗੀ, ਉਹ ਕਮਾਈ ਖਤਮ ਹੋ ਜਾਵੇਗੀ।
ਕਰਾਮਾਤ ਕਹਿ ਕਹਿਰ ਕਰਨ ਕੋ,
ਇਹ ਕਰਾਮਾਤ ਕਹਿਰ ਦਾ ਨਾਮ ਹੈ, ਇਹ ਅਸੀਂ ਕਦੀ ਵੀ ਕਰਾਂਗੇ ਨਹੀਂ।
ਪ੍ਰਭ ਕੇ ਲੋਕ ਨਾ ਕਰੇ ਧਰਨ ਕੋ,
ਵਾਹਿਗੁਰੂ ਪਰਮੇਸ਼ਰ ਪ੍ਰਭੂ ਦੇ ਜਿਹੜੇ ਪਿਆਰੇ ਹਨ ਉਹ ਕਦੀ ਵੀ ਕਰਾਮਾਤਾਂ ਦੇ ਵਿਚ ਵਿਸ਼ਵਾਸ ਨਹੀਂ ਰੱਖਦੇ ਨਾ ਕਰਾਮਾਤ ਵਿਖਾਉਂਦੇ ਹਨ।
ਬਾਜ਼ੀ ਕਰ ਨਰਨ ਰਿਝਾਵੇ,
ਕਰਾਮਾਤ ਐਸਾ ਖੇਲ ਹੈ ਜਿਵੇਂ ਬਾਜ਼ੀਗਰ ਖੇਲ ਵਿਖਾ ਕੇ ਤੇ ਵੇਖਣ ਵਾਲੇ ਜਿਹੜਾ ਤਮਾਸ਼ਾ ਵੇਖਣ ਵਾਲੇ ਲੋਕ ਇਕੱਠੇ ਹੁੰਦੇ ਹਨ ਉਹਨਾਂ ਨੂੰ ਤਮਾਸ਼ਾ ਵਿਖਾ ਕੇ ਰਿਝਾ ਲੈਂਦਾ ਹੈ।
ਕੁਝ ਤੇ ਕੁਝ ਕਰ ਤੁਰਤ ਦਿਖਾਵੇ,
ਕੁਝ ਤੋਂ ਕੁਝ ਤੁਰਤ ਕਰਕੇ ਵਿਖਾ ਦਿੰਦਾ ਹੈ।
ਸੋ ਹਮ ਤੇ ਕਬ ਲਗੇ ਨਾ ਨੀਕੇ,
ਇਹ ਗੱਲ ਸਾਨੂੰ ਕਦੀ ਵੀ ਚੰਗੀ ਨਹੀਂ ਲੱਗਦੀ। ਇਹ ਐਸਾ ਤਮਾਸ਼ਾ ਕਰਨਾ ਲੋਕਾਂ ਨੂੰ ਰਿਝਾਉਣ ਦੀ ਜਿਹੜੀ ਗੱਲ ਹੈ ਉਹ ਸਾਨੂੰ ਚੰਗੀ ਨਹੀਂ ਲੱਗਦੀ, ਨਾ ਅਸੀਂ ਕਦੀ ਕਰਾਂਗੇ।
ਕਾਮਨਾ ਕਿਮ ਹੋਏ ਕੇ,
ਨਹੀਂ ਕਾਮਨਾ ਕਿਮ ਹੋਏ ਹੀ ਕੇ, ਕਿਸੇ ਪ੍ਰਕਾਰ ਦੇ ਨਾਲ ਜਿਹੜੀ ਇਹ ਤੁਸੀਂ ਮਨ ਦੇ ਵਿੱਚ ਕਾਮਨਾ ਲੈ ਕੇ ਆਇਓ ਤੁਹਾਡੀ ਪੂਰੀ ਨਹੀਂ ਹੋਵੇਗੀ।
ਜੈ ਪ੍ਰਭ ਲੋਕ ਸੰਤ ਸਮਝਾਏ,
ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਸੰਤ ਜਨ ਹਨ,
ਜਿਨ ਮੈਂ ਕਿਮ ਬੈਠੇ ਸ਼ਰਮਾਏ,
ਜਿਹੜੇ ਕਰਾਮਾਤ ਵਿਖਾਉਣ ਵਾਲੇ ਹਨ ਉਹ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਦੇ ਵਿੱਚ ਬੈਠ ਨਹੀਂ ਸਕਦੇ, ਉਹਨਾਂ ਨੂੰ ਸ਼ਰਮ ਮਹਿਸੂਸ ਹੁੰਦੀ ਹੈ, ਉਹ ਇਸ ਗੱਲ ਦੀ ਸ਼ਰਮ ਮੰਨਦੇ ਹਨ, ਉਹ ਉਹਨਾਂ ਸੰਤ ਜਨਾਂ ਦੇ ਵਿੱਚ ਜਾ ਕੇ ਬੈਠ ਨਹੀਂ ਸਕਦੇ।
ਦੋਨੋ ਅੰਗੀਕਾਰ ਨਾਮ ਰੇ,
ਦੋਵੇਂ ਗੱਲਾਂ ਜਿਹੜੀਆਂ ਹਨ ਅਸੀਂ ਅੰਗੀਕਾਰ ਨਹੀਂ ਕਰਦੇ, ਨਾ ਤਾਂ ਸੁਖ ਲੈਣਾ ਅਤੇ ਨਾ ਕਰਾਮਾਤ ਵਿਖਾਉਣੀ, ਇਹ ਗੱਲ ਅਸੀਂ ਪ੍ਰਵਾਨ ਨਹੀਂ ਕਰਦੇ।
ਕਰ ਨਿਰਣੈ ਪਾਖੇ ਟਿਗ ਤੁਮਰੇ,
ਕਰ ਨਿਰਣੈ ਹਮ ਭਾਖਾਂ ਢਿਗ ਤੁਮਰੇ, ਅਸੀਂ ਨਿਰਣਾ ਕਰਕੇ ਹਿਰਦੇ ਦੇ ਅੰਦਰ ਵਿਚਾਰ ਕਰਕੇ ਤੁਹਾਨੂੰ ਸਾਰੀ ਗੱਲ ਦੱਸ ਦਿੱਤੀ ਹੈ।
ਕੋਟ ਜਤਨ ਤੇ ਫੇਰੇ ਨਾ ਫੇਰੇ,
ਤੁਸੀਂ ਭਾਵੇਂ ਇੱਕ ਨਹੀਂ ਕਰੋੜਾਂ ਹੀ ਯਤਨ ਕਰ ਲਵੋ, ਕਰੋੜਾਂ ਯਤਨ ਦੇ ਕਰਨ ਦੇ ਨਾਲ ਵੀ ਤੁਸੀਂ ਸਾਨੂੰ ਆਪਣੀ ਗੱਲ ਤੋਂ ਪਿੱਛੇ ਨਹੀਂ ਹਟਾ ਸਕਦੇ। ਅਸੀਂ ਤੁਹਾਡੇ ਉਹ ਕਰੋੜਾਂ ਕੀਤੇ ਹੋਏ ਯਤਨ ਜਿਹੜੇ ਨਿਸਫਲ ਚਲੇ ਜਾਣਗੇ, ਅਸੀਂ ਆਪਣੇ ਕੀਤੀ ਹੋਈ ਜ਼ੁਬਾਨ ਤੋਂ ਕਦੀ ਵੀ ਫਿਰਾਂਗੇ ਨਹੀਂ।
ਕਹੋ ਕਰੋੜ ਬਾਰ ਹੋਏ ਨੇੜੇ,
ਕਹੋ ਕਰੋੜ ਬਾਰ ਹੋਏ ਨੇੜੇ, ਭਾਵੇਂ ਨੇੜੇ ਹੋ ਕੇ ਕਰੋੜਾਂ ਵਾਰ ਕਹਿ ਲਵੋ, ਇੱਕ ਵਾਰੀ ਨਹੀਂ, ਦੋ ਚਾਰ ਵਾਰੀ ਨਹੀਂ, ਹਜ਼ਾਰ ਵਾਰੀ ਨਹੀਂ, ਭਾਵੇਂ ਜਿੰਨੀ ਵਾਰੀ ਮਰਜ਼ੀ ਆ ਕੇ ਕਰੋੜਾਂ ਵਾਰ ਇਸ ਗੱਲ ਨੂੰ ਦੁਹਰਾਈ ਜਾਵੋ, ਅਸੀਂ ਆਪਣੇ ਬਚਨ ਤੋਂ ਕਦੀ ਵੀ ਪਿੱਛੇ ਨਹੀਂ ਹਟਾਂਗੇ।
ਪ੍ਰੀਤੀਏ ਪਾਨ ਪ੍ਰਾਨ ਹਨ ਕੀ ਬਾਤ,
ਤੀਜੀ ਗੱਲ ਤੁਸੀਂ ਕਹੀ ਹੈ ਕਿ ਤੁਹਾਡੇ ਪ੍ਰਾਣਾਂ ਦਾ ਘਾਤ ਕਰ ਦੇਵਾਂਗੇ, ਤੁਹਾਨੂੰ ਆਪਣੇ ਪ੍ਰਾਣ ਜਿਹੜੇ ਹਨ ਇਹ ਤਿਆਗਣੇ ਪੈਣਗੇ, ਇਹ ਜਿਹੜੀ ਗੱਲ ਤੁਸੀਂ ਤੀਜੀ ਕੀਤੀ ਹੈ।
ਸੋ ਹਮ ਸੈ ਆਪਣੇ ਗਾਤ,
ਉਹ ਅਸੀਂ ਆਪਣੇ ਸਰੀਰ ਤੇ ਝੱਲ ਲਵਾਂਗੇ, ਕਦੀ ਵੀ ਆਪਣੇ ਕੀਤੇ ਹੋਏ ਬਚਨ ਤੋਂ ਪਿੱਛੇ ਨਹੀਂ ਹਟਾਂਗੇ ਤੇ ਆਪਣੇ ਐਸਾ ਜਿਹੜਾ ਕੋਈ ਦੁੱਖ ਸਾਡੇ ਸਰੀਰ ਤੇ ਆਵੇਗਾ ਉਹ ਅਸੀਂ ਝੱਲਣ ਲਈ ਤਿਆਰ ਹਾਂ।
ਹਿੰਦੂ ਧਰਮ ਰੱਖੇ ਜਗ ਮਾਏ ਤੁਮਰੇ ਕਰੇ ਬਿਨਸ ਨਾਏ।
ਹਿੰਦੂ ਧਰਮ ਦੀ ਰੱਖਿਆ ਜਗ ਦੇ ਵਿਚ ਅਸੀਂ ਰੱਖਾਂਗੇ, ਜਗਤ ਦੇ ਵਿਚ ਹਿੰਦੂ ਧਰਮ ਨੂੰ ਸਦਾ ਲਈ ਕਾਇਮ ਕਰ ਦੇਵਾਂਗੇ। ਤੁਹਾਡੇ ਵਿਨਾਸ਼ ਕਰਨ ਦੇ ਨਾਲ ਇਹ ਧਰਮ ਕਦੇ ਖਤਮ ਨਹੀਂ ਹੋਵੇਗਾ। ਭਾਵੇਂ ਜਿਤਨੇ ਮਰਜ਼ੀ ਉਪਾਅ ਕਰ ਲਵੋ, ਜਿਤਨੇ ਮਰਜ਼ੀ ਯਤਨ ਕਰ ਲਵੋ, ਤੁਹਾਡੇ ਯਤਨ ਕਰਨ ਦੇ ਨਾਲ ਇਹ ਧਰਮ ਦਾ ਨਾਸ਼ ਨਹੀਂ ਹੋਵੇਗਾ। ਅਸੀਂ ਇਹਦੀ ਹਿੰਦੂ ਧਰਮ ਦੀ ਰੱਖਿਆ ਕਰਾਂਗੇ, ਜਗਤ ਦੀ ਵੀ ਸਦਾ ਲਈ ਕਾਇਮ ਰੱਖਾਂਗੇ।
ਦੁਵੇਰਾ ਅਤਲ ਨਿਠੁਰ ਸੰਦੇਹ ਬਿਨ ਕਹਿ ਵਾਕ ਨਿਰਦਾਰ।
ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਜੋ ਕਦੀ ਵੀ ਟਲਣ ਵਾਲੇ ਨਹੀਂ, ਐਸੇ ਬਚਨ ਜੋ ਸਦਾ ਅਟਲ ਹਨ। ਸੰਦੇਹ ਸਤਿਗੁਰੂ ਪਾਤਸ਼ਾਹ ਜੀ ਨੇ ਨਿਰਧਾਰ ਕਰਕੇ ਅਟਲ ਸਾਹਿਬ ਜਿਹੜੇ ਬਚਨ ਕਹਿਣੇ ਕੀਤੇ, ਵਾਕ ਕਹਿਣਾ ਕੀਤੇ ਹਨ।
ਹੁਣ ਗੁਰ ਤੇ ਉਮਰਾਵ ਸੋ ਤੋਪਿਓ ਦੁਸ਼ਟ ਗਵਾਰ।
ਗੁਰੂ ਪਾਤਸ਼ਾਹ ਜੀ ਨੇ ਜਦੋਂ ਐਸੇ ਨਿਰਸੰਦੇਹ ਹੋ ਕੇ ਬਚਨ ਕੀਤੇ ਤੇ ਅਟਲ ਬਚਨ ਜੋ ਕਦੀ ਟਲਣ ਵਾਲੇ ਨਹੀਂ, ਉਹ ਬਚਨ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਕਹੇ ਤੇ ਉਮਰਾਵ ਜਿਹੜਾ ਦੁਸ਼ਟ ਸੀ, ਗਵਾਰ ਮੂਰਖ, ਇਹ ਸੁਣ ਕੇ ਬੜਾ ਹਿਰਦੇ ਦੇ ਅੰਦਰ ਗੁੱਸਾ ਇਹਨੇ ਧਾਰਨ ਕੀਤਾ ਹੈ।
ਸੰਗ ਮੁਲਾਨੇ ਬੈਨ ਬਖਾਨੇ ਕਯੋ ਸ਼ਾ ਕੋ ਨਾਇਨ ਮਾਨੇ।
ਇਹ ਉਮਰਾਵ ਜਿਹੜਾ ਬੜਾ ਹਿਰਦੇ ਦੇ ਵਿਚ ਕ੍ਰੋਧਿਤ ਹੋਇਆ, ਕ੍ਰੋਧਵਾਨ ਹੋ ਕੇ ਹੁਣ ਮੁਲਾਨੇ ਨੂੰ ਕਹਿਣ ਲੱਗਾ ਕਿ ਬਾਦਸ਼ਾਹ ਦੀ ਕਹੀ ਗਈ ਹੋਈ ਗੱਲ ਜਿਹੜੀ ਆਪਾਂ ਆਏ ਸਾਂ ਇਹਨੂੰ ਮਨਾਉਣ ਦੇ ਵਾਸਤੇ, ਉਹ ਗੱਲ ਮੰਨਣ ਦੇ ਵਾਸਤੇ ਤਿਆਰ ਨਹੀਂ ਹੈ।
ਲੋ ਪਿੰਜਰੇ ਮੈਂ ਵੀ ਪਾਇਓ ਨਹੀਂ ਤਰਾਸ ਕੁਛ ਮਨ ਮੈਂ ਲਿਆਇਓ।
ਬੜੇ ਦੁੱਖ ਦੇ ਕੇ ਦੇਖ ਲਿਆ, ਬੜੇ ਭਾਰੀ ਭਾਰੀ ਤਸੀਹੇ ਵੀ ਦਿੱਤੇ, ਲੋਹੇ ਦੇ ਪਿੰਜਰੇ ਦੇ ਵਿਚ ਵੀ ਬੰਦ ਕਰਕੇ ਦੇਖ ਲਿਆ, ਪਿੰਜਰੇ ਦੇ ਵਿਚ ਪਾ ਕੇ ਵੀ ਵੇਖ ਲਿਆ, ਪਰ ਨਹੀਂ ਤਰਾਸ ਕੁਛ ਮਨ ਮੈਂ ਲਿਆਇਓ। ਇਨ੍ਹਾਂ ਨੇ ਹਿਰਦੇ ਦੇ ਅੰਦਰ ਰਤੀ ਮਾਤਰ ਵੀ ਡਰ ਧਾਰਨ ਨਹੀਂ ਕੀਤਾ, ਸਗੋਂ ਹੋਰ ਚੜ੍ਹਦੀ ਕਲਾ ਦੇ ਵਿਚ ਹਨ।
ਭਲੇ ਭਨੇ ਮੁਲਾਨਾ ਛੁੱਟੇ ਨਾ ਕੋਈ ਲਖੀਅਤ ਪ੍ਰਾਨ ਹਾਨੀ ਨੋਏ।
ਹੁਣ ਮੁਲਾਨਾ ਕਹਿਣ ਲੱਗਾ ਕਿ ਹੁਣ ਛੁੱਟ ਨਹੀਂ ਸਕਣਗੇ, ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਬਚਣਗੇ ਨਹੀਂ। ਬਾਦਸ਼ਾਹ ਇਨ੍ਹਾਂ ਦੇ ਪ੍ਰਾਣਾਂ ਦਾ ਘਾਤ ਕਰ ਦੇਵੇਗਾ, ਇਨ੍ਹਾਂ ਨੂੰ ਮਾਰ ਮੁਕਾਵੇਗਾ। ਇਸ ਪ੍ਰਕਾਰ ਦੇ ਨਾਲ ਉਮਰਾਵ ਤੇ ਜਿਹੜੇ ਮੁਲਾਣਾ ਆਏ ਹਨ, ਆਪਸ ਦੇ ਵਿਚ ਵਿਚਾਰ ਕਰਕੇ ਇਹ ਜੋ ਸਾਰਾ ਬਿਰਤੰਤ ਇੱਥੇ ਬੀਤਿਆ ਹੈ, ਵਾਰਤਾਲਾਪ ਹੋਈ ਹੈ ਸਤਿਗੁਰੂ ਜੀ ਦੇ ਨਾਲ, ਇਹ ਹੁਣ ਜਾ ਕੇ ਬਾਦਸ਼ਾਹ ਨੂੰ ਦੱਸਦੇ ਹਨ। ਬਾਦਸ਼ਾਹ ਦੁਬਾਰਾ ਫਿਰ ਇਨ੍ਹਾਂ ਨੂੰ ਵਾਪਸ ਭੇਜੇਗਾ ਕਿ ਜਾਓ ਦੁਬਾਰਾ ਜਾ ਕੇ ਜੋ ਉਨ੍ਹਾਂ ਨੇ ਨਾਮ ਗੁਰੂ ਤੇਗ ਬਹਾਦਰ ਰਖਾਇਆ ਤੇ ਜਗਤ ਦੇ ਗੁਰੂ ਸਦਾਉਂਦੇ ਹਨ, ਬਹਾਦਰ ਜਿਹੜਾ ਨਾਮ ਰਖਾਇਆ ਇਹਦੇ ਵਿਚ ਕੋਈ ਰਾਜ ਹੈ, ਬਹਾਦਰ ਨਾਮ ਦੇ ਵਿਚ ਜੋ ਰਾਜ ਹੈ ਉਹ ਪਤਾ ਕਰਕੇ ਆਓ। ਦੁਬਾਰਾ ਬਾਦਸ਼ਾਹ ਇਨ੍ਹਾਂ ਨੂੰ ਭੇਜੇਗਾ, ਆਪਾਂ ਕੱਲ ਦੇ ਪ੍ਰਕਰਨ ਦੇ ਅੰਦਰ ਸ਼ਰਵਣ ਕਰਾਂਗੇ। ਸਮੇਂ ਦੇ ਮੁਤਾਬਕ ਸਮਾਪਤੀ ਹੈ।